दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी आनंदपुर दे वल जा रहे ने। रस्ते दे विच जगह जगह दे उते सतगुरु जी पड़ा करदे ने। कथा आई सी कल के सतगुरु सच्चे पातशाह जी जिथे 13 दिन टिके राजे मेदनी प्रकाश दे कहण दे उते उत्थे गुरुद्वारा बाद दे विच समा पा के सिंघां ने बनाया जिदा नाम है टोका साहिब। कल इथों तक कथा पहुंची सी, अज इथों अगे मैं प्रारंभ करता। एक रानी को रायपुर ग्राम को नामु करत राज रानी तहां सुत जिस अभिराम। ग्रंथाकार भाई संतोख सिंह जी लिखदे ने एक नगर दा नाम सी रानी का रायपुर। ए बहुत पुराना एक कस्बा है जिला अंबाले दे विच ते तहसील नालागढ़ दे विच पैंदा है जिस नूं आख्या जांदा है रानी का रायपुर। कवि संतोख सिंह जी लिखदे ने कि उत्थों दी जिहड़ी राणी सी ओही राज करिया करदी सी, उहदा पति गुजर चुका सी ते इस तों इलावा जिहड़ा उहदा पुत्तर सी बहुत छोटा सी नाबालग सी, इस करके राणी उत्थे राज करिया करदी सी।
आनंदपुर के पंथ में चल त्यो नियरावा सुन सतगुर आगवन को तिन मोद बढ़ावा।
कवि संतोख सिंह जी लिखते ने कि सतगुरु जी आनंदपुर दे वल जा रहे सन, रस्ते दे विच ही ए नगर सी राणी का रायपुर। सुन सतगुर आव गण को तिनको मोद बढ़ावा। पाव के जदों राणी नू पता लगा कि सतगुरु सच्चे पातशाह जी इधर दी गुजर के जा रहे ने ते उहदे मन दे विच बहुत ज्यादा चा पैदा होया।
पुरवत है मन कामना पिख शरदा तारी कर पाव सब हृदय को दे सब सुख पारी।
पाव के जड़ी राणी सी उन्हें सतगुरु सच्चे पातशाह जी दे बारे इस तरह दी गल सुनी हुई सी कि जेड़ा भी शरदा नू तारण करदा है ओदे मन दियां कामनावां सतगुरु जी पूरियां कर देंदे ने। इस तों इलावा जेड़ा भी हृदय दे विच सतगुरां दे प्रति प्यार रखदा है ओनू बहुत वड्डे सुखां दी प्राप्ति हुंदी।
इते आदिक जस श्रोणन सुन दल संग कनेरा हर देह छित राज को समरथ बडेरा।
कवि संतोख सिंह जी लिखते ने कि राणी ने सुनिया सी कि इधर दे सतगुरु जी लंघ रहे ने उन्हां दे नाल उन्हां दी सेना भी बहुत है। हर देह छित राज को समरथ बडेरा भाव के सतगुरु जी ऐसी समर्था वाले ने जो चाहन सो कर सकते ने भाव के जेकर चाहन ते सतगुरु जी राज दे सकते ने जेकर चाहन ते राज खो भी सकते।
निकसी बाहर मग जहां होए खरी अगारी कलगी तर आवत पिखे है की है असवारी।
राणी नूं पता लगा के सतगुरु जी इथों लागों दी लंघ रहे ने इस करके सतगुरां दा दर्शन करन दे वास्ते राणी उस रस्ते ते आण के खड़ी हो गई है जेड़े रस्ते राही सतगुरां ने अगे लंघ के जाना सी। कवि जी लिखदे ने के दूरों ही सतगुरु सच्चे पातशाह जी दा दर्शन कीता के सतगुरु जी घोड़े ते चढ़े हुए आ रहे ने।
ग्रीव नीव कर जोर कर आई जब नेरे खरे पाए पिख भाव को जन बसी बडेरे।
कवि संतोख सिंह जी लिखते ने कि जदों सतगुरु जी जरा लागे आए ते राणी भी सतगुरां नूं नमस्कार करन दे वास्ते अगे वधी।
खरे पाए पिख भाव को जन बसी बडेरे
भाव के जेड़े सतगुरु जी हमेशा ही अपने दासां दे वस दे विच रहिंदे ने ओ सतगुरु सच्चे पातशाह जी ने राणी दे प्रेम नूं परखिया ते सतगुरु सच्चे पातशाह जी ने अपने घोड़े नूं राणी दे लागे खिलार दिता रुक दिता क्योंकि हमेशा ही जेड़ा भगवान है जो सतगुरु है ओ ते दासां दे वस दे विच ही रहिंदा है। गुरबाणी दे विच पाठ आउंदा है सब को तेरे वस अगम अगोचरा तू भगता कै वस भगता तान तेरा।
भाव के सारी दुनिया भावे सतगुरु दे अधीन हुंदी है सतगुरु दे वस दे विच हुंदी है पर जेड़े भगत ने उन्हां दे वस दे विच भगवान स्वयं सतगुरु भी हुंदा है।
तू भगता कै वस भगता तान तेरा भगतां नूं जेड़ा मान है जेड़ा तान है ओ हमेशा सतगुरु दे उत्ते हुंदा है भगवान दे उत्ते हुंदा है। इस करके जेड़ा सतगुरु है जां जेड़ा भगवान है ओ भगतां दे वस दे विच हुंदा है। कवि संतोख सिंह जी लिखदे ने कि खरे भए पिख भाव को जन बसी बडेरे जेड़े सतगुरु जी अपने दासां दे वस दे विच रहिंदे ने ओ प्रेम नूं परख गए ते राणी दे लागे रुक गए।
बेच रकाब के पग कमल सिर ताहे टिकावा हाथन साथ स्पर्श कर दृग मुख पर लावा।
कवि संतोख सिंह जी लिखते ने कि सतगुरां दे जेड़े चरण कमल सन ओ घोड़े दियां रकाबां दे विच रखे हुए सन एक पासे राणी होई है ते सतगुरां दे इक चरण कमल दे उते अपने सिर नूं टिका दिता ते नाले सतगुरां दे चरण दे नाल अपने हथां दा स्पर्श कीता फिर अपने दोवां हथां नूं अपने मुंह दे उते फेरिया इस ते अलावा अखां दे नाल वी अपने हथां नूं छुहाया उन्हां हथां नूं जेड़े के सतगुरां दे चरण नूं छोहे सन।
मैं सेवकनी हे प्रभो निज करना कीजै उतर लगावो सेवर निज मम पाव पूरी जै।
राणी ने हाथ जोड़ के सतगुरां दे चरणां दे विच बेनती कीती कि हे सच्चे पातशाह जी मैं तुहाडी सेवकनी हां मैं तुहाडी दासी हां कृपा करके मेरे ते दया नूं धारण करो ते सच्चे पातशाह तुसीं अपना जिहड़ा पड़ा है अपना जिहड़ा डेरा है मेरी बेनती नूं मन के इत्थे लावो तां कि मेरे मन दी जिहड़ी भावना है ओह पूरी हो सके।
यथा शक्त सेवा करो शरदा उर मेरे कदम पदम निज सदम मैं फेरो मुख हेरे।
राणी कहिंदी है कि अपनी वित्त दे मुताबक मैं यथा शक्त तुहाडी सेवा शरदा ते प्रेम दे नाल करांगी
ਕਿਰਪਾ ਕਰਕੇ ਆਪਣੇ ਪਾਵਨ ਤੇ ਪਾਕ ਚਰਨਾਂ ਨੂੰ ਮੇਰੇ ਮਹਿਲ ਦੇ ਵਿੱਚ ਮੇਰੇ ਘਰ ਦੇ ਵਿੱਚ ਪਾਵੋ ਤਾਂ ਕਿ ਮੇਰਾ ਘਰ ਵੀ ਤੁਹਾਡੇ ਪਵਿੱਤਰ ਚਰਨਾਂ ਦੇ ਨਾਲ ਪਾਕ ਤੇ ਪਵਿੱਤਰ ਹੋ ਜਾਵੇ। ਇਸ ਤੋਂ ਇਲਾਵਾ ਮੈਂ ਤੁਹਾਡਾ ਰੱਜ ਕੇ ਦਰਸ਼ਨ ਮਾਨਣਾ ਚਾਹੁੰਦੀ। ਨਿਸਾ ਬਸੋ ਸੁਤ ਅਲਪ ਬੈ ਤੁਮ ਚਰਨੀ ਲਾਵੋ ਚਲੇ ਬੰਸ ਨਿਜ ਜਗਤ ਮੈਂ ਸੁਖ ਜੁਤ ਬਰ ਪਾਵੋ। ਰਾਣੀ ਕਹਿੰਦੀ ਹੈ ਕਿ ਕਿਰਪਾ ਕਰਕੇ ਇੱਕ ਰਾਤ ਮੇਰੇ ਘਰ ਦੇ ਵਿੱਚ ਬਤੀਤ ਕਰੋ। ਸੱਚੇ ਪਾਤਸ਼ਾਹ ਮੇਰਾ ਜਿਹੜਾ ਪੁੱਤਰ ਹੈ ਉਹ ਬੜੀ ਛੋਟੀ ਉਮਰਾਂ ਦਾ ਹੈ, ਮੈਂ ਉਹਨੂੰ ਵੀ ਤੁਹਾਡੇ ਚਰਨਾਂ ਦੇ ਉੱਤੇ ਮੱਥਾ ਟਿਕਾਉਣਾ ਚਾਹੁੰਦੀ ਹਾਂ। ਇਸ ਤੋਂ ਇਲਾਵਾ ਚਲੇ ਬੰਸ ਨਿਜ ਜਗਤ ਮੈਂ ਸੁਖ ਜੁਤ ਬਰ ਪਾਵੋ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਤੋਂ ਐਸਾ ਵਰਦਾਨ ਵੀ ਲੈਣਾ ਚਾਹੁੰਦੀ ਹਾਂ ਕਿ ਮੇਰੀ ਵੰਸ ਦੂਰ ਤੱਕ ਚੱਲਦੀ ਰਹੇ ਸੁਖ ਦੇ ਨਾਲ। ਹੇਰ ਪ੍ਰੇਮ ਰਾਣੀ ਹਿਰਦੈ ਮਾਨਿਓ ਹੋਏ ਡੇਰਾ ਹੁਕਮ ਦਇਓ ਉਤਰੇ ਪ੍ਰਭੂ ਪਿਖ ਥਾਨ ਅਛੇਰਾ। ਜਦੋਂ ਰਾਣੀ ਦੇ ਇਸ ਤਰ੍ਹਾਂ ਦੇ ਪ੍ਰੇਮ ਨੂੰ ਸਤਿਗੁਰਾਂ ਨੇ ਦੇਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੋਏ ਡੇਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਡੇਰਾ ਤੇ ਹੋਵੇਗਾ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਮਹਿਲ ਦੇ ਅੰਦਰ ਅਸੀਂ ਡੇਰਾ ਨਹੀਂ ਲਾਉਣਾ, ਅਸੀਂ ਇੱਥੇ ਬਾਹਰ ਹੀ ਮਹਿਲ ਤੋਂ ਆਪਣਾ ਡੇਰਾ ਲਾ ਦਿੰਦੇ ਹਾਂ। ਉਸੇ ਵੇਲੇ ਸਤਿਗੁਰਾਂ ਨੇ ਹੁਕਮ ਦਇਓ ਭਾਵ ਕੇ ਹੁਕਮ ਦਿੱਤਾ ਤੇ ਉਸੇ ਵੇਲੇ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਸਿੱਖਾਂ ਸੇਵਕਾਂ ਨੇ ਡੇਰਾ ਲਾਉਣ ਦੀ ਤਿਆਰੀ ਕੀਤੀ। ਤੰਬੂ ਸ਼ਮਿਆਂ ਨੇ ਤਨੇ ਹੈ ਲੈਣ ਲਗਾਏ ਜਹ ਕਹ ਸਿੱਖਣ ਸੁਪਾਟ ਗਣ ਬਿਸਰਾਮ ਸੋ ਪਾਏ। ਕਵੀ ਜੀ ਲਿਖਦੇ ਨੇ ਕਿ ਤੰਬੂਆਂ ਨੂੰ ਤਾਣ ਦਿੱਤਾ ਗਿਆ, ਸ਼ਮਿਆਨੇ ਵੀ ਲਾ ਦਿੱਤੇ ਗਏ ਨੇ ਤੇ ਘੋੜਿਆਂ ਨੂੰ ਕਤਾਰ ਦੇ ਵਿੱਚ ਖਿਲਾਰ ਦਿੱਤਾ ਗਿਆ। ਜਹ ਕਹ ਸਿੱਖਣ ਸੁਪਾਟ ਗਣ ਬਿਸਰਾਮ ਸੋ ਪਾਏ। ਜਿੱਥੇ ਕਿੱਥੇ ਸਤਿਗੁਰਾਂ ਦੇ ਸਿੱਖਾਂ ਨੇ ਸ਼ਸਤਰ ਧਾਰੀ ਯੋਧਿਆਂ ਨੇ ਆਪਣੇ ਡੇਰੇ ਨੂੰ ਲਾ ਲਿਆ। ਰਾਣੀ ਅੰਤਰ ਜਾਇ ਕਰ ਪਠ ਕਰ ਤ੍ਰਿਣ ਦਾਨਾ ਸੇਵਾ ਕਰ ਸਭ ਪਾਂਤ ਕੀ ਕ੍ਰਿਤ ਬਹੁ ਮਿਸ਼ਟਾਨਾ। ਰਾਣੀ ਆਪਣੇ ਮਹਿਲਾਂ ਦੇ ਵਿੱਚ ਗਈ ਹੈ, ਮਹਿਲਾਂ ਦੇ ਵਿੱਚ ਜਾ ਕੇ ਉਹਨੇ ਦਾਸਾਂ ਦੇ ਹੱਥੀ ਬਹੁਤ ਸਾਰਾ ਘੋੜਿਆਂ ਦੇ ਵਾਸਤੇ ਦਾਣਾ ਪੱਠਾ ਭੇਜਿਆ। ਇਸ ਤੋਂ ਇਲਾਵਾ ਸੇਵਕ ਰਾਣੀ ਦੇ ਬਹੁਤੇ ਸਾਰੇ ਘਿਓ ਨੂੰ ਤੇ ਬਹੁਤ ਸਾਰੇ ਮਿੱਠੇ ਪਕਵਾਨਾਂ ਨੂੰ ਲੈ ਕੇ ਪਹੁੰਚੀ। ਸੂਖਮ ਚਾਵਰ ਚੂਨ ਬਹੁ ਦੀਨ ਸਮਨ ਪਾਏ ਸਭ ਦਲ ਲੈ ਕਰ ਅਸਨ ਕੀਆ ਬਿੰਜਣ ਸ਼ੁਭ ਖਾਏ। ਭਾਵ ਕੇ ਸੁੱਕਾ ਸੀਧਾ ਸਾਰਾ ਜਿਹੜਾ ਸੀ ਉਹ ਰਾਣੀ ਨੇ ਸਤਿਗੁਰਾਂ ਦੇ ਡੇਰੇ ਦੇ ਉੱਤੇ ਪਚਵਾਇਆ ਹੈ। ਸੂਖਮ ਚਾਵਰ ਜਿਹੜੇ ਬਰੀਕ ਤੇ ਲੰਮੇ ਵਧੀਆ ਕਿਸਮ ਦੇ ਜਿਹੜੇ ਚੌਲ ਨੇ ਉਹਨਾਂ ਨੂੰ ਭੇਜਿਆ ਗਿਆ, ਜਿਵੇਂ ਕਿ ਮੰਨਿਆ ਜਾਂਦਾ ਹੈ ਕਿ ਬਾਸਮਤੀ ਦੇ ਜਿਹੜੇ ਚੌਲ ਨੇ ਉਹ ਬੜੇ ਵਧੀਆ ਹੁੰਦੇ ਨੇ, ਖੁਸ਼ਬੂ ਵੀ ਬਹੁਤ ਜ਼ਿਆਦਾ ਹੁੰਦੀ ਹੈ, ਦੇਖਣ ਦੇ ਵਿੱਚ ਵੀ ਸੋਹਣੇ ਤੇ ਲੰਮੇ ਨੇ। ਕਵੀ ਜੀ ਲਿਖਦੇ ਨੇ ਕਿ ਵਧੀਆ ਕਿਸਮ ਦੇ ਚੌਲ ਘੱਲੇ ਗਏ ਨੇ, ਚੂਣ ਬਹੁਤਾ ਸਾਰਾ ਆਟਾ ਭੇਜਿਆ ਗਿਆ। ਇਸ ਤੋਂ ਇਲਾਵਾ ਮਨ ਪਾਏ ਭਾਵ ਕੇ ਮਨ ਪਾਉਂਦੀਆਂ ਜਿੰਨੀਆਂ ਵੀ ਚੀਜ਼ਾਂ ਸੀ ਉਹ ਰਾਣੀ ਨੇ ਭੇਜੀਆਂ ਨੇ। ਜਿਹੜਾ ਸਤਿਗੁਰਾਂ ਦਾ ਦਲ ਸੀ, ਜਿਹੜੇ ਸਤਿਗੁਰਾਂ ਦੇ ਦਾਸ ਸਨ, ਉਹਨਾਂ ਨੇ ਫਿਰ ਪ੍ਰਸ਼ਾਦ ਪਾਣੀ ਤਿਆਰ ਕੀਤਾ ਅਨੇਕਾਂ ਪ੍ਰਕਾਰ ਦਾ ਤੇ ਫਿਰ ਛਕੇ। ਬਹੁਰ ਪਠੇ ਨਿਜ ਮਨ ਜਤਬ ਬੇਨਤੀ ਮਗਾਈ ਅੰਤਰ ਆਵੇ ਪ੍ਰਾਤ ਕੋ ਲੈ ਸਿੱਖ ਸਮੁਦਾਈ। ਜਦੋਂ ਸਤਿਗੁਰਾਂ ਨੇ ਤੇ ਸਤਿਗੁਰਾਂ ਦੇ ਸਿੱਖਾਂ ਨੇ ਪ੍ਰਸ਼ਾਦ ਪਾਣੀ ਛਕ ਲਿਆ ਤੇ ਫਿਰ ਉਚੇਚੇ ਤੌਰ ਦੇ ਉੱਤੇ ਰਾਣੀ ਨੇ ਆਪਣੇ ਇੱਕ ਦਾਸ ਨੂੰ ਭੇਜਿਆ, ਜਿਸ ਦਾਸ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਅੰਤਰ ਆਵੇ ਪ੍ਰਾਤ ਕੋ ਲੈ ਸਿੱਖ ਸਮੁਦਾਈ। ਮੇਰਾ ਜੀ ਕਰਦਾ ਕਿ ਸਤਿਗੁਰੂ ਜੀ ਮੇਰੇ ਘਰ ਦੇ ਵਿੱਚ ਚਰਨਾਂ ਨੂੰ ਪਾਉਣ ਤਾਂ ਕਿ ਮੇਰਾ ਘਰ ਪਵਿੱਤਰ ਹੋਵੇ। ਦਾਸ ਨੇ ਬੇਨਤੀ ਕੀਤੀ ਹੈ ਕਿ ਰਾਣੀ ਜੀ ਕਹਿੰਦੇ ਨੇ ਕਿ ਤੁਸੀਂ ਸਵੇਰ ਦੇ ਵੇਲੇ ਆਪਣੇ ਦਾਸਾਂ ਨੂੰ ਲੈ ਕੇ ਗ੍ਰਹਿ ਦੇ ਵਿੱਚ ਪ੍ਰਵੇਸ਼ ਕਰਨਾ।
ਆਚੈ ਆਹਾਰਨ ਬੈਠ ਕਰ
ਹੋਏ ਪੌਣ ਪੁਨੀਤਾ ਇੱਕ ਮੁਕਾਮ ਪ੍ਰਭ ਜੀ ਕਰੈ ਆਸਾ ਮੋਹੇ ਚੀਤਾ।
ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦਾਸ ਬੇਨਤੀ ਕਰਦਾ ਹੈ ਕਿ ਰਾਣੀ ਚਾਹੁੰਦੀ ਹੈ ਕਿ ਤੁਸੀਂ ਸਵੇਰ ਦਾ ਜਿਹੜਾ ਪ੍ਰਸ਼ਾਦਾ ਹੈ ਉਹ ਮਹਿਲਾਂ ਦੇ ਵਿੱਚ ਆਣ ਕੇ ਹੀ ਛਕੋ। ਇਸ ਤਰੀਕੇ ਦੇ ਨਾਲ ਰਾਣੀ ਕਹਿੰਦੀ ਹੈ ਕਿ ਮੇਰਾ ਘਰ ਪਵਿੱਤਰ ਹੋ ਜਾਏਗਾ। ਕਮ ਸੇ ਕਮ ਇੱਕ ਜਿਹੜਾ ਮੁਕਾਮ ਹੈ, ਇੱਕ ਵਾਰੀ ਜਿਹੜਾ ਫੇਰਾ ਹੈ, ਉਹ ਸਤਿਗੁਰੂ ਜੀ ਮੇਰੇ ਗ੍ਰਹਿ ਦੇ ਵਿੱਚ ਪਾਉਣ ਤਾਂ ਕਿ ਮੇਰੇ ਮਨ ਦੀ ਜਿਹੜੀ ਆਸ਼ਾ ਹੈ ਉਹ ਪੂਰੀ ਹੋ ਜਾਏ।
ਸੁਪਤ ਜਥਾ ਸੁਖ ਸਭ ਪਾਏ ਕਰ ਖਾਣ ਰੋ ਪਾਣਾ ਨਿਪਣੀ ਉਠ ਬੜ ਪ੍ਰਾਤ ਕੋ ਕਰਵਾਏ ਸ਼ਨਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਬੇਨਤੀ ਦਾਸ ਦੇ ਹੱਥ ਕੱਲੀ ਸੀ ਰਾਣੀ ਨੇ, ਸਤਿਗੁਰਾਂ ਨੇ ਬੇਨਤੀ ਨੂੰ ਪ੍ਰਵਾਨ ਕਰ ਲਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਸਵੇਰੇ ਜਰੂਰ ਅਸੀਂ ਅੰਦਰ ਆਵਾਂਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ,
ਸੁਪਤ ਜਥਾ ਸੁਖ ਪਏ ਸਭ ਕਰ ਖਾਣ ਰੋਪਾਨਾ, ਖਾ ਪੀ ਕੇ ਰਾਤ ਦੇ ਵੇਲੇ ਸਾਰੇ ਸੁਖ ਆਰਾਮ ਦੇ ਨਾਲ ਸੁੱਤੇ ਨੇ।
ਕਵੀ ਜੀ ਲਿਖਦੇ ਨੇ, ਉੱਠ ਕਰ ਨਿਰਪਣੀ ਬੜ ਪ੍ਰਾਤ ਕੋ ਕਰਵਾਏ ਸ਼ਨਾਨਾ। ਇੱਕ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗੇ ਨੇ, ਦੂਸਰੇ ਪਾਸੇ ਅੰਮ੍ਰਿਤ ਵੇਲੇ ਹੀ ਰਾਣੀ ਵੀ ਜਾਗ ਪਈ ਹੈ, ਜਿੰਨੇ ਕਿ ਸਤਿਗੁਰਾਂ ਦੇ ਛਕਣ ਦੇ ਵਾਸਤੇ ਪਕਵਾਨ ਤਿਆਰ ਕਰਵਾਉਣੇ ਨੇ। ਉਸ ਵੇਲੇ ਰਾਣੀ ਨੇ ਹੁਕਮ ਦੇ ਕੇ ਜਿਹੜੇ ਲਾਂਗਰੀ ਸਨ, ਜਿਹੜੇ ਰਸੋਈ ਸੀ, ਉਹਨਾਂ ਨੂੰ ਆਖਿਆ ਕਿ ਇਸ਼ਨਾਨ ਕਰੋ।
ਪੋਪ ਤਿਹਾਵਲ ਪੂਰ ਕਾ ਰੁਚ ਸੋ ਕਰ ਵਾਏ ਵੜੇ ਕਚੌਰੀ ਦਦ ਮਿਲਨ ਪਾਇਸ ਸਮੁਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਜਿਹੜੇ ਰਾਣੀ ਦੇ ਲਾਂਗਰੀ ਸਨ ਉਹਨਾਂ ਨੇ ਬਹੁਤੇ ਸਾਰੇ ਪੂੜੇ ਬਣਾਏ ਨੇ, ਬਹੁਤਾ ਸਾਰਾ ਤਿਹਾਵਲ ਤਿਆਰ ਕੀਤਾ। ਕੜਾਹ ਪ੍ਰਸ਼ਾਦ ਨੂੰ ਤਿਹਾਵਲ ਆਖਿਆ ਜਾਂਦਾ ਹੈ, ਬਹੁਤਾ ਸਾਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ। ਇਸ ਤੋਂ ਇਲਾਵਾ ਰੁਚੀ ਦੇ ਨਾਲ ਬਹੁਤੇ ਵੜੇ ਕੱਢੇ ਗਏ ਨੇ, ਜਿਨ੍ਹਾਂ ਨੂੰ ਆਪਾਂ ਭੱਲੇ ਵੀ ਕਹਿ ਸਕਦੇ ਹਾਂ। ਇਸ ਤੋਂ ਇਲਾਵਾ ਬਹੁਤੀਆਂ ਕਚੌਰੀਆਂ ਵੀ ਬਣਾਈਆਂ ਗਈਆਂ ਨੇ। ਕਚੌਰੀ ਵੀ ਇੱਕ ਤਰ੍ਹਾਂ ਦੀ ਪੂਰੀ ਹੀ ਹੁੰਦੀ ਹੈ, ਪਰ ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਇਸ ਦੀ ਤੈਅ ਅੰਦਰੋਂ ਪੀਠੀ ਆਦਿਕ ਦੇ ਕੇ ਕਿ ਉਹਦੇ ਵਿੱਚ ਤਲੀ ਜਾਂਦੀ ਹੈ। ਇਸ ਨੂੰ ਆਖਿਆ ਜਾਂਦਾ ਹੈ ਕਚੌਰੀ, ਜਿਸ ਦਾ ਮੂਲ ਕ੍ਰਿਤ ਚੋਰੀ ਹੈ, ਭਾਵ ਕਿ ਘਿਓ ਨੂੰ ਚਰਾਉਣ ਵਾਲੇ, ਭਾਵ ਕਿ ਇਸ ਨੂੰ ਬਣਾਉਣ ਦੇ ਵਾਸਤੇ ਘਿਓ ਬਹੁਤ ਜ਼ਿਆਦਾ ਖਰਚ ਆ ਜਾਂਦਾ ਹੈ, ਬਹੁਤਾ ਇਹਦੇ ਵਿੱਚ ਸਮਾ ਜਾਂਦਾ ਹੈ, ਇਸ ਕਰਕੇ ਇਹਨੂੰ ਕ੍ਰਿਤ ਚੋਰੀ ਵੀ ਕਿਹਾ ਜਾਂਦਾ ਹੈ, ਭਾਵ ਕਿ ਘਿਓ ਨੂੰ ਚਰਾਉਣ ਵਾਲੇ ਉਸ ਨੂੰ ਖਾਣ ਵਾਲੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਦਾਦ ਮਿਲਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਦਹੀਂ ਭੱਲਿਆਂ ਆਦਿਕ ਨੂੰ ਦਹੀਂ ਦੇ ਵਿੱਚ ਮਿਲਾਇਆ ਗਿਆ। ਪਾਇਸ ਸਮਦਾਏ, ਇਸ ਤੋਂ ਇਲਾਵਾ ਰਾਣੀ ਨੇ ਹੁਕਮ ਕਰਕੇ ਬਹੁਤੀ ਸਾਰੀ ਖੀਰ ਵੀ ਬਣਵਾਈ।
ਕ੍ਰਿਤ ਪੁੰਚਤ ਚਾਵਰ ਕਰੇ ਜੁਗ ਪਾਂਤ ਲਮੇਰੇ ਮਦਰ ਸਲਵਣ ਪ੍ਰਕਾਰ ਕੇ ਸੂਖਮ ਬਹੁ ਤੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਬੜੇ ਵਧੀਆ ਕਿਸਮ ਦੇ ਲੰਮੇ ਤੇ ਬਰੀਕ ਚੌਲਾਂ ਨੂੰ ਕਿ ਉਹਦੇ ਵਿੱਚ ਭੁੰਨਿਆ ਗਿਆ ਤੇ ਫਿਰ ਉਹਨਾਂ ਨੂੰ ਤਿਆਰ ਕੀਤਾ ਹੈ।
ਮਾਦਰ ਸਲਵਣ ਪ੍ਰਕਾਰ ਕੇ ਸੂਖਮ ਬਹੁ ਤੇਰੇ,
ਜਿਹੜੇ ਬੜੇ ਬਰੀਕ ਤੇ ਲੰਮੇ ਚੌਲ ਨੇ ਉਹਨਾਂ ਨੂੰ ਦੋ ਤਰ੍ਹਾਂ ਦੇ ਨਾਲ ਬਣਾਇਆ ਗਿਆ, ਭਾਵ ਕਿ ਇੱਕ ਪਾਸੇ ਮਿੱਠੇ ਚੌਲ ਬਣਾਏ ਨੇ ਤੇ ਦੂਸਰੇ ਪਾਸੇ ਲੂਣ ਵਾਲੇ ਚੌਲ ਬਣਾਏ, ਦੋਵੇਂ ਤਰ੍ਹਾਂ ਦੇ ਚੌਲਾਂ ਨੂੰ ਤਿਆਰ ਕੀਤਾ।
ਡਾਰ ਮਸਾਲੇ ਅਨਕ ਬਿਦ ਮੇਵੇ ਗਣ ਪਾਏ ਸੂਪ ਕਰੀ ਬਹੁ ਪਾਂਤ ਕੀ ਅਤਿ ਸਵਾਦ ਉਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅਨੇਕਾਂ ਪ੍ਰਕਾਰ ਦੇ ਵਧੀਆ ਮਸਾਲਿਆਂ ਨੂੰ ਪਾ ਕੇ ਭਾਜਾ ਆਦਿਕ ਵੀ ਬਣਾਇਆ ਗਿਆ। ਇਸ ਤੋਂ ਇਲਾਵਾ ਜਿਹੜੀ ਖੀਰ ਬਣਾਈ ਸੀ ਉਹਦੇ ਵਿੱਚ ਬਹੁਤੇ ਸਾਰੇ ਗਿਰੀ ਮੇਵੇ ਪਾਏ ਗਏ ਨੇ।
ਸੂਪ ਕਰੀ ਬਹੁ ਪਾਂਤ ਕੀ,
ਭਾਵ ਕੇ ਜਿਹੜੀ ਰਸੋਈ ਸੀ, ਜਿਹੜਾ ਲੰਗਰ ਸੀ, ਉਹ ਤਰ੍ਹਾਂ ਤਰ੍ਹਾਂ ਦਾ ਤਿਆਰ ਕੀਤਾ ਗਿਆ ਹੈ, ਜਿਹੜਾ ਕਿ ਬਹੁਤ ਜ਼ਿਆਦਾ ਸਵਾਦਮਈ ਹੈ।
ਸੂਪ ਕਾਰ ਚਾਤਰ ਮਹਾ ਤਿੰਨ ਟਿਗ ਹੋਏ ਰਾਣੀ ਰੀਤ ਬਤਾਵਤ ਅਨਕ ਬਿਦ ਬੜ ਸੁਮਤ ਸਿਆਣੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸੂਪਕਾਰ ਨੇ ਭਾਵ ਕਿ ਜਿਹੜੇ ਲੰਗਰ ਤਿਆਰ ਕਰਨ ਵਾਲੇ ਨੇ ਉਹ ਵੀ ਬਹੁਤ ਸ੍ਰੇਸ਼ਟ ਨੇ, ਬੜੇ ਸਿਆਣੇ ਨੇ। ਇਸ ਤੋਂ ਇਲਾਵਾ ਰਾਣੀ ਵੀ ਬਹੁਤ ਜ਼ਿਆਦਾ ਸੂਝ ਵਾਲੀ ਹੈ, ਜਿੰਨੇ ਕਿ ਆਖ ਆਖ ਕੇ ਲਾਂਗਰੀਆਂ ਤੋਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬੜੀਆਂ ਸੁੰਦਰ ਬਣਵਾਈਆਂ। ਇਤ ਸਤ ਗੁਰ ਜਬ ਪ੍ਰਾਤ ਪੇ ਕਰ ਸੋਚ ਸ਼ਨਾਨਾ, ਤੇਰੇ ਆਨੰਦ ਕੇ ਧਿਆਨ ਮੈਂ ਜਹਿ ਭੇਦ ਨਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਪਾਸੇ ਅੰਮ੍ਰਿਤ ਵੇਲੇ ਉੱਠ ਕੇ ਰਾਣੀ ਨੇ ਪਕਵਾਨਾਂ ਨੂੰ ਤਿਆਰ ਕਰਵਾਇਆ ਹੈ, ਦੂਸਰੇ ਪਾਸੇ ਅੰਮ੍ਰਿਤ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉੱਠੇ ਨੇ। ਤੇਰੇ ਆਨੰਦ ਧਿਆਨ ਮੈਂ ਜਹਿ ਭੇਦ ਨਾਨਾ। ਸਤਿਗੁਰਾਂ ਨੇ ਉੱਠ ਕੇ ਇਸ਼ਨਾਨ ਪਾਣੀ ਕੀਤਾ ਤੇ ਫੇਰ ਸਮਾਧੀ ਲੀਨ ਹੋ ਕੇ ਧਿਆਨ ਨੂੰ ਧਾਰਨ ਕਰਕੇ ਬੈਠ ਗਏ। ਭਾਵ ਕੇ ਐਸੇ ਪ੍ਰਭੂ ਦਾ ਧਿਆਨ ਧਾਰਨ ਸਤਿਗੁਰਾਂ ਨੇ ਕੀਤਾ ਜਿਹਦੇ ਵਿਚ ਨਾਣਾਪਣ ਦਾ ਭੇਵ ਨਹੀਂ ਹੈ, ਭਾਵ ਕੇ ਜਿੱਥੇ ਅਨੇਕਤਾ ਨਹੀਂ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜਾ ਤਪ ਕੀਤਾ, ਕਿਉਂਕਿ ਤਪ ਤੋਂ ਬਗੈਰ ਤੇ ਗੱਲ ਬਣਦੀ ਨਹੀਂ। ਜਿੰਨੇ ਵੀ ਅਵਤਾਰ ਜਿੰਨੇ ਵੀ ਸਤਿਗੁਰੂ ਹੋਏ ਨੇ ਉਹਨਾਂ ਨੇ ਬੜੇ ਬੜੇ ਵੱਡੇ ਤਪ ਕੀਤੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦਸਮ ਦੇ ਵਿਚ ਵੀ ਲਿਖਦੇ ਨੇ ਕਿ ਮੈਂ ਬਹੁਤ ਜ਼ਿਆਦਾ ਤਪੱਸਿਆ ਕੀਤੀ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਏ ਬਿਦ ਕਰਤ ਤਪੱਸਿਆ ਭਾਇਓ ਦਇਆ ਤੇ ਏਕ ਰੂਪ ਹੋਇਆ ਗਇਓ। ਭਾਵ ਕਿ ਇੰਨੀ ਜ਼ਿਆਦਾ ਤਪੱਸਿਆ ਕੀਤੀ, ਇੰਨੀ ਬੰਦਗੀ ਕੀਤੀ ਕਿ ਬੰਦਗੀ ਕਰਦਿਆਂ ਕਰਦਿਆਂ ਦੋ ਤੋਂ ਭਾਵ ਇੱਕ ਹੀ ਹੋ ਗਿਆ, ਭਾਵ ਕਿ ਮੈਂ ਅਕਾਲ ਪੁਰਖ ਦੇ ਨਾਲ ਅਭੇਦ ਹੋ ਗਿਆ। ਕਿਉਂਕਿ ਜਦੋਂ ਕਿਸੇ ਦੀ ਆਰਾਧਨਾ ਕੀਤੀ ਜਾਂਦੀ ਹੈ, ਜਦੋਂ ਵੀ ਕੋਈ ਭਗਵਾਨ ਦੀ ਆਰਾਧਨਾ ਕਰਦਾ ਹੈ, ਆਖਿਰਕਾਰ ਐਸੀ ਮੰਜ਼ਿਲ ਦੇ ਉੱਤੇ ਅੱਪੜ ਜਾਂਦਾ ਹੈ ਕਿ ਇੱਕੋ ਹੀ ਰੂਪ ਹੋ ਜਾਂਦਾ ਹੈ। ਭਾਵ ਕਿ ਜਿਹੜੇ ਪਿਆਰੇ ਨੇ, ਜਿਹੜੇ ਭਗਤ ਨੇ, ਉਹ ਪ੍ਰਭੂ ਦੇ ਨਾਲ ਮਿਲਾਪ ਕਰ ਜਾਂਦੇ ਨੇ। ਭਗਤ ਕਬੀਰ ਜੀ ਜਿਸ ਤਰ੍ਹਾਂ ਲਿਖਦੇ ਨੇ, ਤੂੰ ਤੂੰ ਕਰਤਾ ਤੂੰ ਹੋਆ ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਭਾਵ ਕਬੀਰ ਜੀ ਲਿਖਦੇ ਨੇ ਕਿ ਤੂੰ ਤੂੰ ਕਰਦਾ ਮੈਂ ਤੂੰ ਹੀ ਹੋ ਗਿਆ, ਭਾਵ ਕਿ ਮੈਂ ਉਸ ਦਾ ਰੂਪ ਹੀ ਹੋ ਗਿਆ। ਮੇਰੇ ਮਨ ਦੇ ਵਿੱਚੋਂ ਜਿਹੜਾ ਹੰਕਤਾ ਦਾ ਹੰਕਾਰ ਦਾ ਭਾਵ ਸੀ ਉਹ ਖਤਮ ਹੋ ਗਿਆ। ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ, ਜਦੋਂ ਇਹ ਭਾਵ ਮਿਟ ਗਿਆ ਕਿ ਮੇਰਾ ਕੀ ਹੈ, ਪਰਾਇਆ ਕੀ ਹੈ, ਆਪਣਾ ਕੀ ਹੈ, ਦੂਸਰੇ ਦਾ ਕੀ ਹੈ, ਜਦੋਂ ਆਪਣੇ ਤੇ ਪਰਾਏ ਦਾ ਭਾਵ ਕਬੀਰ ਜੀ ਲਿਖਦੇ ਨੇ ਮਿਟ ਗਿਆ ਜਦ ਦੇਖਾਂ ਤਤ ਤੂੰ, ਫਿਰ ਜਿੱਥੇ ਕਿੱਥੇ ਦੇਖੀਦਾ ਉਸ ਪਰਮੇਸ਼ਰ ਨੂੰ ਦੇਖੀਦਾ, ਉਸ ਪਿਆਰੇ ਨੂੰ ਹੀ ਦੇਖੀਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਵੇਂ ਕਿ ਸਵੈਮ ਹੀ ਮਨੁੱਖ ਅਕਾਲ ਪੁਰਖ ਦਾ ਸਰੂਪ ਹੈ, ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਤੂੰ ਤੂੰ ਕਰਤਾ ਹੋਗਾ, ਭਾਵ ਕਿ ਤੂੰ ਤੂੰ ਕਰਦਿਆਂ ਜਿਹੜਾ ਤੂੰ ਹੋ ਜਾਵੇ ਉਹ ਤੇ ਸਵੀਕਾਰ ਹੈ, ਪਰ ਜਿਹੜਾ ਇਸੇ ਤਰ੍ਹਾਂ ਆਪਣੇ ਹੰਗਤਾ ਦੇ ਭਾਵ ਦੇ ਵਿੱਚ ਆ ਜਾਵੇ ਉਹ ਪ੍ਰਵਾਨ ਨਹੀਂ ਹੈ। ਜਿਸ ਤਰ੍ਹਾਂ ਕਿ ਕਿਸੇ ਸ਼ਾਇਰ ਨੇ ਲਿਖਿਆ, ਉਹ ਲਿਖਦਾ ਹੈ, ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਸਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ। ਹੀਰ ਕਹਿੰਦੀ ਹੈ ਕਿ ਮੈਂ ਰਾਂਝੇ ਰਾਂਝੇ ਨੂੰ ਯਾਦ ਕਰਦੀ ਆਪ ਹੀ ਰਾਂਝਾ ਹੋ ਗਈ, ਹੁਣ ਹੀਰ ਕਹਿੰਦੀ ਹੈ ਮੈਨੂੰ ਕੋਈ ਹੀਰ ਨਾ ਆਖੇ, ਮੈਨੂੰ ਧੀਦੋ ਦੇ ਨਾਮ ਦੇ ਨਾਲ ਯਾਦ ਕੀਤਾ ਜਾਵੇ, ਕਿਉਂਕਿ ਰਾਂਝਾ ਤੇ ਆਮ ਲੋਕਾਂ ਨੇ ਉਹਦਾ ਨਾਂ ਪਾਇਆ, ਅਸਲ ਦੇ ਵਿੱਚ ਉਹਦਾ ਨਾਮ ਸੀ ਧੀਦੋ। ਕਹਿੰਦੀ ਹੈ ਕਿ ਧੀਦੋ ਜਾਂ ਰਾਂਝਾ ਮੈਨੂੰ ਤੁਸੀਂ ਆਖੋ, ਅੱਜ ਤੋਂ ਬਾਅਦ ਮੈਨੂੰ ਕੋਈ ਹੀਰ ਨਾ ਆਖੇ। ਭਾਵ ਕਿ ਜਿਹੜੇ ਜਿਸ ਪਾਸੇ ਨੂੰ ਲੱਗਦੇ ਨੇ ਉਸੇ ਪਾਸੇ ਜੁੜ ਜਾਂਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਾਧੀ ਲੀਨ ਹੋਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਐਸੀ ਸਮਾਧੀ ਨੂੰ ਲੀਨ ਕੀਤਾ ਹੈ, ਐਸੇ ਪ੍ਰਭੂ ਦੇ ਨਾਮ ਦੇ ਨਾਲ ਜੁੜੇ ਨੇ ਜਿੱਥੇ ਅਨੇਕਤਾ ਦਾ ਭਾਵ ਨੇ, ਜਿੱਥੇ ਨਾਣਾਪਣ ਦੀ ਕੋਈ ਗੱਲ ਨਹੀਂ। ਗਾਏ ਰੱਬਾ ਬੀਵਾਰ ਕੋ ਤੁਨ ਅਦਕ ਸੁਹਾਵੇ, ਬ੍ਰਿੰਦ ਰਾਗ ਅਰ ਰਾਗਨੀ ਹਰ ਖਾਏ ਸੁਣਾਵੇ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਵਿੱਚ ਆਣ ਕੇ ਦਰਸ਼ਨ ਦਿੱਤਾ ਹੈ। ਜਿਹੜੇ ਸਿਆਣੇ ਸੂਝਵਾਨ ਰਬਾਬੀ ਸਨ ਉਹ ਆਸਾ ਜੀ ਦੀ ਵਾਰ ਦੇ ਕੀਰਤਨ ਨੂੰ ਕਰ ਰਹੇ ਸਨ। ਕਵੀ ਜੀ ਲਿਖਦੇ ਨੇ, ਬ੍ਰਿੰਦ ਰਾਗ ਅਰ ਰਾਗਨੀ ਹਰ ਖਾਏ ਸੁਣਾਵੇ। ਬਹੁਤੇ ਸਾਰੇ ਰਾਗਾਂ ਦੇ ਵਿੱਚ ਤੇ ਬਹੁਤੀਆਂ ਸਾਰੀਆਂ ਰਾਗਣੀਆਂ ਦੇ ਵਿੱਚ ਰਬਾਬੀ ਕੀਰਤਨ ਕਰ ਰਹੇ ਸਨ, ਕਿਉਂਕਿ ਰਾਗ ਵੀ ਨੇ ਔਰ ਰਾਗਣੀਆਂ ਵੀ ਨੇ। ਮੁੱਖ ਤੌਰ ਦੇ ਉੱਤੇ 6 ਜਿਹੜੇ ਰਾਗ ਨੇ ਉਹ ਮੰਨੇ ਗਏ ਨੇ ਆਦਿ ਬਾਣੀ ਦੇ ਅਨੁਸਾਰ। ਇਸ ਤੋਂ ਇਲਾਵਾ ਰਾਗਾਂ ਦੇ ਨਾਲ ਰਾਗਣੀਆਂ ਨੇ, ਭਾਵ ਕੇ ਰਾਗਾਂ ਦੀਆਂ ਘਰ ਵਾਲੀਆਂ ਨੇ, ਜਿਨ੍ਹਾਂ ਨੂੰ ਵੀ ਬਹੁਤ ਸਾਰਾ ਮੰਨਿਆ ਗਿਆ। ਜੇਕਰ ਜ਼ਿਕਰ ਕੀਤਾ ਜਾਵੇ ਆਦਿ ਬਾਣੀ ਦਾ ਤੇ ਜਦੋਂ ਨੌਵੇਂ ਮਹੱਲੇ ਦੇ ਸਲੋਕ ਪੜੇ ਜਾਂਦੇ ਨੇ, ਅਖੀਰ ਦੇ ਉੱਤੇ ਰਾਗ ਮਾਲਾ ਲਿਖੀ ਹੋਈ ਹੈ ਇਹਨਾਂ ਰਾਗਾਂ ਦੇ ਆਧਾਰ ਦੇ ਉੱਤੇ ਹੀ। ਤੇ ਸਤਿਗੁਰੂ ਸਾਹਿਬਾਨਾਂ ਨੇ ਇਹ ਪ੍ਰਮਾਣ ਕੀਤਾ ਹੈ ਕਿ 6 ਮੁੱਖ ਰਾਗ ਨੇ, ਜਿਨ੍ਹਾਂ ਦੇ ਅੱਗੋਂ ਹਰ ਇੱਕ ਰਾਗ ਦੀਆਂ 5-5 ਘਰ ਵਾਲੀਆਂ ਨੇ, ਰਾਗਣੀਆਂ ਨੇ, ਤੇ ਫੇਰ ਹਰ ਇੱਕ ਰਾਗ ਦੇ ਅੱਗੋਂ 8-8 ਪੁੱਤਰ ਬਿਆਨ ਕੀਤੇ ਨੇ। ਇਹਨਾਂ ਸਾਰਿਆਂ ਦਾ ਵੇਰਵਾ ਇਸ ਪ੍ਰਕਾਰ ਹੈ। 6 ਮੁੱਖ ਰਾਗ ਮੰਨੇ ਗਏ ਨੇ। ਪਹਿਲਾ ਹੈ ਭੈਰਵ, ਜਿਹਨੂੰ ਕਿ ਭੈਰੋ ਲਿਖਿਆ ਗਿਆ ਗੁਰਬਾਣੀ ਦੇ ਵਿੱਚ। ਆਮ ਤੌਰ ਤੇ ਲੋਕ ਭੈਰਵ ਵੀ ਕਹਿ ਦਿੰਦੇ ਨੇ, ਗੁਰਬਾਣੀ ਦੇ ਵਿੱਚ ਭੈਰੋ ਜ਼ਿਕਰ ਆਉਂਦਾ ਹੈ। ਪਹਿਲਾ ਹੈ ਭੈਰੋ, ਦੂਸਰਾ ਹੈ ਮਾਲਕੌਂਸ, ਤੀਸਰਾ ਹੈ ਹਿੰਡੋਲ, ਚੌਥਾ ਹੈ ਦੀਪਕ, ਪੰਜਵਾਂ ਹੈ ਸ੍ਰੀ ਰਾਗ, ਔਰ ਇਸ ਤੋਂ ਇਲਾਵਾ 6ਵਾਂ ਹੈ ਮੇਘ। ਇਹ ਜਿਹੜੇ 6 ਰਾਗ ਨੇ ਇਹਨਾਂ ਨੂੰ ਮੁੱਖ ਮੰਨਿਆ ਗਿਆ। ਹਰ ਇੱਕ ਰਾਗ ਦੀਆਂ ਅੱਗੋਂ ਫਿਰ ਰਾਗਣੀਆਂ ਦਾ, ਉਹਨਾਂ ਦੀਆਂ ਘਰ ਵਾਲੀਆਂ ਦਾ ਤੇ ਪੁੱਤਰਾਂ ਦਾ ਵੱਖਰਾ ਵੱਖਰਾ ਜ਼ਿਕਰ ਕੀਤਾ ਹੋਇਆ। ਇਹ ਸਾਰੀ ਜਿਹੜੀ ਰਾਗ ਮਾਲਾ ਹੈ ਉਹਦੇ ਵਿੱਚ ਇਹੀ ਕੁਝ ਬਿਆਨ ਕੀਤਾ ਕਿ ਕਿਹੜੇ ਰਾਗ ਨੇ, ਕਿਹੜੀਆਂ ਰਾਗਣੀਆਂ ਨੇ ਤੇ ਕਿਹੜੇ ਉਹਨਾਂ ਦੇ ਅੱਗੋਂ ਪੁੱਤਰ ਨੇ। ਜਿਹੜਾ ਭੈਰੋ ਰਾਗ ਹੈ ਉਹਦੀਆਂ 5 ਇਸਤਰੀਆਂ ਨੇ, ਭਾਵ ਕੇ 5 ਰਾਗਣੀਆਂ ਨੇ। ਇੱਕ ਹੈ ਭੈਰਵੀ, ਇੱਕ ਬਿਲਾਵਲੀ, ਪੁੰਨਿਆ ਕੀ ਬੰਗਲੀ ਅਤੇ ਅਸਲੇਖੀ। ਇਹ 5 ਜਿਹੜੀਆਂ ਰਾਗਣੀਆਂ ਨੇ ਇਹ ਭੈਰੋ ਦੀਆਂ ਨੇ। ਫਿਰ ਭੈਰੋ ਦੇ ਅੱਗੋਂ 8 ਪੁੱਤਰ ਨੇ, ਪੰਚਮ, ਹਰਖ, ਦਿਸਾਖ, ਬੰਗਾਲਮ, ਮਾਧ, ਮਾਧਵ, ਲਲਿਤ ਅਤੇ ਬਿਲਾਵਲ। ਇਹ 8 ਪੁੱਤਰ ਨੇ ਭੈਰੋ ਰਾਗ ਦੇ। ਅੱਗੇ ਆ ਜਾਂਦਾ ਹੈ ਮਾਲਕੌਂਸ ਰਾਗ। ਮਾਲਕੌਂਸ ਦੀਆਂ ਰਾਗਣੀਆਂ ਨੇ ਗੌਂਡਕਰੀ, ਦੇਵ ਗੰਧਾਰੀ, ਗੰਧਾਰੀ, ਸੀਹੁਤੀ ਅਤੇ ਤਨਾਸਰੀ। ਇਹਨਾਂ ਦੇ ਅੱਗੋਂ 8 ਪੁੱਤਰ ਨੇ, ਮਾਰੂ, ਮਸਤਯੰਗ, ਮੇਵਾਰ, ਪ੍ਰਬਲ, ਚੰਡ, ਕੌਂਸਕ, ਖੋ, ਖੱਟ ਅਤੇ ਪੌਰਾਣਾ ਦੇ। ਇਹ 8 ਪੁੱਤਰ ਨੇ ਮਾਲਕੌਂਸ ਦੇ। ਅੱਗੇ ਰਾਗ ਆ ਜਾਂਦਾ ਹੈ ਹਿੰਡੋਲ। ਇਹਦੀਆਂ 5 ਹੀ ਰਾਗਣੀਆਂ ਨੇ, ਤੇ ਲੰਗੀ, ਦੇਵਕਰੀ, ਬਸੰਤੀ, ਸੰਧੂਰ ਅਤੇ ਆਹੀਰੀ। ਇਸ ਹਿੰਡੋਲ ਦੇ 8 ਪੁੱਤਰ ਨੇ, ਸੁਰਮਾਨੰਦ, ਭਾਸਕਰ, ਚੰਦਰ ਬਿੰਬ, ਮੰਗਲ, ਸਰਸਬਾਣ, ਬਿਨੋਦ, ਬਸੰਤ ਅਤੇ ਕਾਮੋਦ। ਇਸ ਤੋਂ ਅੱਗੇ ਰਾਗ ਆ ਜਾਂਦਾ ਹੈ ਦੀਪਕ। ਦੀਪਕ ਰਾਗ ਦੀਆਂ ਰਾਗਣੀਆਂ ਨੇ ਕਛੇਲੀ, ਪਟ ਮੰਜਰੀ, ਟੋਡੀ, ਕਾਮੋਦੀ ਅਤੇ ਗੋਜਰੀ। ਦੀਪਕ ਦੇ 8 ਪੁੱਤਰਾਂ ਦਾ ਵੇਰਵਾ ਇਸ ਤਰ੍ਹਾਂ ਹੈ, ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗੌਰਾ, ਕਾਨਰਾ ਤੇ ਕਲਿਆਣਾ। ਕਲਿਆਣ ਨੂੰ ਯਮਨ ਵੀ ਆਖਿਆ ਜਾਂਦਾ ਹੈ ਵਿਦਵਾਨਾਂ ਦੇ ਅਨੁਸਾਰ। ਇਸ ਤੋਂ ਅੱਗੇ ਰਾਗ ਆ ਜਾਂਦਾ ਹੈ ਸ੍ਰੀ ਰਾਗ। ਸ੍ਰੀ ਰਾਗ ਦੀਆਂ ਰਾਗਣੀਆਂ ਨੇ ਬੈਰਾਗੀ, ਕਰਨਾਟੀ, ਗੌਰੀ, ਆਸਾਵਰੀ ਅਤੇ ਸਿੰਧਵੀ। ਸ੍ਰੀ ਰਾਗ ਦੇ 8 ਪੁੱਤਰ ਨੇ ਸਾਲੂ, ਸਾਰੰਗ, ਸਾਗਰਾ, ਗੌਂਡ, ਗੰਭੀਰ, ਗੁੰਡ, ਕੁੰਭ ਅਤੇ ਹਮੀਰ। ਅੱਗੇ ਰਾਗ ਆ ਜਾਂਦਾ ਹੈ ਮੇਘ। ਮੇਘ ਦੀਆਂ ਰਾਗਣੀਆਂ ਨੇ ਸੋਰਠ, ਗੌਂਡ ਮਲਾਰੀ, ਆਸਾ, ਗੁਣਕਲੀ ਅਤੇ ਸੂਹੋ, ਜਿਹਨੂੰ ਸੂਹੀ ਵੀ ਆਖਿਆ ਜਾਂਦਾ। ਇਹਦੇ 8 ਪੁੱਤਰ ਨੇ ਬੈਰਾ ਤਰ, ਗਾਇ ਤਰ, ਕਦਾਰਾ, ਜਬਲੀ ਤਰ, ਨਟ, ਜਲ ਤਾਰਾ, ਸ਼ੰਕਰ ਅਤੇ ਸ਼ਿਆਮਾ। ਇਹ 8 ਰਾਗ ਨੇ ਮੇਘ ਦੇ। ਇਹਨਾਂ ਸਾਰਿਆਂ ਰਾਗਾਂ ਤੇ ਰਾਗਣੀਆਂ ਦਾ ਜਿਹੜਾ ਜ਼ਿਕਰ ਹੈ ਉਹ ਰਾਗਮਾਲਾ ਦੇ ਵਿੱਚ ਪੂਰੇ ਵਿਸਥਾਰ ਦੇ ਨਾਲ ਕੀਤਾ ਗਿਆ। ਅਖੀਰ ਦੇ ਵਿੱਚ ਇਹ ਤੁਕ ਆਉਂਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਖਸਟ ਰਾਗ ਉਨ ਗਾਏ ਸੰਗ ਰਾਗਨੀ ਤੀਸ, ਸਭੈ ਪੁੱਤਰ ਰਾਗਨ ਕੇ 18-10-20। ਭਾਵ ਸਤਿਗੁਰੂ ਜੀ ਬਿਆਨ ਕਰਦੇ ਨੇ, ਖਸਟ ਰਾਗ ਭਾਵ ਕੇ 6 ਮੁੱਖ ਰਾਗ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ। ਅੱਗੇ ਲਿਖਦੇ ਨੇ ਸੰਗ ਰਾਗਨੀ ਤੀਸ, ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਰਾਗਾਂ ਦੇ ਨਾਲ 30 ਰਾਗਣੀਆਂ ਨੇ, ਭਾਵ ਕੇ 6 ਦੀਆਂ 5-5 ਅੱਗੋ ਰਾਗਣੀਆਂ ਨੇ, 6-5-30। ਇਸ ਕਰਕੇ 30 ਰਾਗਣੀਆਂ ਦਾ ਜ਼ਿਕਰ ਸਤਿਗੁਰੂ ਜੀ ਕਰਦੇ ਨੇ। ਅੱਗੇ ਸਤਿਗੁਰੂ ਜੀ ਬਿਆਨ ਕਰਦੇ ਨੇ, ਸਭੈ ਪੁੱਤਰ ਰਾਗਨ ਕੇ 18-10-20। ਸਾਰੇ ਜਿਹੜੇ ਪੁੱਤਰ ਨੇ ਅਗਲੇ ਉਹ ਰਾਗਾਂ ਤੇ ਰਾਗਣੀਆਂ ਦੇ ਪੁੱਤਰ ਨੇ, ਜਿਨ੍ਹਾਂ ਦੀ ਗਿਣਤੀ ਹੈ 18-10-20। 18-10-20 ਦਾ ਜਿਹੜਾ ਜੋੜ ਹੈ ਉਹ 48 ਬਣ ਜਾਂਦਾ ਹੈ। ਭਾਵ ਕਿ ਇਹਨਾਂ 6 ਮੁੱਖ ਰਾਗਾਂ ਦੇ 48 ਪੁੱਤਰ ਨੇ, 30 ਰਾਗਣੀਆਂ ਨੇ, 6 ਮੁੱਖ ਰਾਗ ਨੇ। ਮੈਂ ਸਿਰਫ ਅਰਜ ਕਰ ਰਿਹਾ ਸੀ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸੂਝਵਾਨ ਰਬਾਬੀ ਨੇ, ਜਿਹੜੇ ਕੀਰਤਨੀ ਨੇ, ਉਹ ਵੱਖਰਿਆਂ ਵੱਖਰਿਆਂ ਰਾਗਾਂ ਦੇ ਵਿੱਚ ਤੇ ਵੱਖਰੀਆਂ ਵੱਖਰੀਆਂ ਰਾਗਣੀਆਂ ਦੇ ਵਿੱਚ ਆਸਾ ਜੀ ਦੀ ਵਾਰ ਦੇ ਕੀਰਤਨ ਨੂੰ ਕਰ ਰਹੇ ਨੇ। ਭਾਵੇਂ ਕਿ ਆਸਾ ਵਾਰ ਜਿਹੜੀ ਆਸਾ ਰਾਗ ਦੇ ਵਿੱਚ ਹੀ ਲਿਖੀ ਹੋਈ ਹੈ, ਪਰ ਆਸਾ ਰਾਗ ਦੇ ਵਿੱਚ ਹੀ ਸਾਰੀ ਵਾਰ ਨੂੰ ਨਹੀਂ ਗਾਇਆ ਜਾਂਦਾ। ਜਿਹੜੇ ਰਾਗੀ ਨੇ, ਜਿਹੜੇ ਗਵਈਏ ਨੇ, ਉਹ ਆਸਾ ਰਾਗ ਤੇ ਗਾਉਂਦੇ ਹੀ ਗਾਉਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰਾਗਾਂ ਦੇ ਵਿੱਚ ਇਸ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬਹੁਤੇ ਸਾਰੇ ਹੋਰ ਜਿਹੜੇ ਗੁਰਬਾਣੀ ਦੇ ਸ਼ਬਦ ਨੇ, ਉਹਨਾਂ ਦੇ ਨਾਲ ਇਸ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਜਾਵਟ ਵੀ ਕੀਤੀ ਜਾਂਦੀ ਹੈ। ਇਸ ਕਰਕੇ ਬਹੁਤ ਪ੍ਰਕਾਰ ਦੇ ਜਿਹੜੇ ਰਾਗ ਤੇ ਰਾਗਣੀਆਂ ਨੇ, ਉਹਨਾਂ ਨੂੰ ਗਾਇਆ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਵਿੱਚ ਦਰਸ਼ਨ ਦਿੱਤਾ, ਰਬਾਬੀ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਸਨ, ਬਹੁਤ ਸਾਰੇ ਰਾਗ ਤੇ ਬਹੁਤ ਸਾਰੀਆਂ ਰਾਗਣੀਆਂ ਉਹਨਾਂ ਦੇ ਵੱਲੋਂ ਗਾਏ ਜਾ ਰਹੇ ਸਨ। ਗੁਰਬਾਣੀ ਕੋ ਪਾਠ ਬਹੁ ਸਿੱਖ ਕਰੇ ਸੁਜਾਨਾ, ਜਪ ਜੀ ਆਦਿਕ ਸੁਖ ਮਨੀ ਜਿਨ ਪੁੰਨ ਮਹਾਨਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤ ਦੇ ਵਿੱਚ ਬਹੁਤੇ ਸਾਰੇ ਜਿਹੜੇ ਸਿੱਖ ਸਨ, ਉਹ ਇਸ ਤੋਂ ਇਲਾਵਾ ਹੋਰ ਵੀ ਗੁਰਬਾਣੀ ਦਾ ਪਾਠ ਕਰ ਰਹੇ ਸਨ। ਕੋਈ ਸਿੱਖ ਜਿਹੜਾ ਹੈ ਉਹ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ ਤੇ ਕੋਈ ਸਿੱਖ ਸੁਖਮਨੀ ਸਾਹਿਬ ਨੂੰ ਪੜ੍ਹ ਰਿਹਾ ਸੀ। ਆਪਾਂ ਇਸ ਜਗ੍ਹਾ ਦੇ ਉੱਤੇ ਵੀ ਦੇਖਦੇ ਹਾਂ ਕਿ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਤੇ ਕਈਆਂ ਨੂੰ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਟਾਈਮ ਨਹੀਂ ਮਿਲਦਾ, ਉਹ ਫਿਰ ਗੁਰਬਾਣੀ ਦੇ ਨਿਤਨੇਮ ਦਾ ਜਿਹੜਾ ਕੰਮ ਹੈ ਉਹ ਇੱਥੇ ਨਿਬੇੜ ਲੈਂਦੇ ਨੇ, ਗੁਰਬਾਣੀ ਇੱਥੇ ਹੀ ਪੜ੍ਹ ਲੈਂਦੇ ਨੇ। ਆਮ ਤੌਰ ਤੇ ਜਿਹੜੀ ਚੰਡੀ ਜੀ ਦੀ ਵਾਰ ਹੈ, ਜਿਹਦਾ ਕਿ ਵਿਸ਼ੇਸ਼ ਤੌਰ ਦੇ ਉੱਤੇ ਸਤਿਗੁਰਾਂ ਨੇ ਹੁਕਮ ਦਿੱਤਾ ਹੈ, ਉਹ ਤੇ ਜਿਹੜੇ ਸੱਜਣ ਨੇ ਉੱਥੇ ਮੁਕਾ ਹੀ ਲੈਂਦੇ ਨੇ, ਕਿਉਂਕਿ ਸਤਿਗੁਰਾਂ ਦਾ ਉਚੇਚਾ ਹੁਕਮ ਹੈ ਕਿ ਸੂਰਜ ਦੀ ਟਿੱਕੀ ਨਿਕਲਣ ਦੇ ਨਾਲ ਹੀ ਚੰਡੀ ਜੀ ਦੀ ਵਾਰ ਦਾ ਭੋਗ ਪਾ ਦੇਣਾ ਚਾਹੀਦਾ, ਪਾਠ ਸੰਪੂਰਨ ਕਰ ਦੇਣਾ ਚਾਹੀਦਾ। ਇਸ ਤੋਂ ਇਲਾਵਾ ਕਵੀ ਜੀ ਨੇ ਇਹ ਵੀ ਗੱਲ ਲਿਖੀ ਹੈ ਕਿ ਸੁਖਮਣੀ ਜਿਨ ਪੁੰਨ ਮਹਾਨਾ, ਉਹ ਸਿੱਖ ਵੀ ਸਨ ਬੈਠੇ ਸੰਗਤ ਦੇ ਵਿੱਚ ਜਿਹੜੇ ਕਿ ਸੁਖਮਣੀ ਸਾਹਿਬ ਦਾ ਪਾਠ ਕਰ ਰਹੇ ਸਨ। ਹੋ ਸਕਦਾ ਹੈ ਕਿ ਉਸ ਵੇਲੇ ਇਸ ਤਰ੍ਹਾਂ ਦਾ ਕੋਈ ਇਤਰਾਜ਼ ਨਾ ਕੀਤਾ ਜਾਵੇ। ਆਮ ਤੌਰ ਦੇ ਉੱਤੇ ਇਸ ਵੇਲੇ ਦੀ ਜਿਹੜੀ ਮਰਜ਼ਾਦਾ ਹੈ, ਸਤਿਗੁਰਾਂ ਦਾ ਹੁਕਮ ਹੈ ਕਿ ਜਿਹੜਾ ਸੁਖਮਣੀ ਸਾਹਿਬ ਦਾ ਪਾਠ ਹੈ ਉਹ ਕਰੀਬ ਦੁਪਹਿਰ ਦੇ ਵੇਲੇ ਕਰਨਾ ਚਾਹੀਦਾ। ਅੰਮ੍ਰਿਤ ਵੇਲੇ ਸੁਖਮਣੀ ਸਾਹਿਬ ਨਹੀਂ ਪੜ੍ਹੀ ਜਾਂਦੀ, ਪਰ ਹੋ ਸਕਦਾ ਕਿ ਉਸ ਵੇਲੇ ਇਸ ਤਰ੍ਹਾਂ ਦੀ ਕੋਈ ਮਰਜ਼ਾਦਾ ਹੋਵੇ। ਹੁਣ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਕਿ ਜਪਜੀ ਸਾਹਿਬ ਦਾ ਪਾਠ ਵੀ ਸਿੱਖ ਕਰ ਰਹੇ ਸਨ ਤੇ ਕਈ ਸੁਖਮਣੀ ਸਾਹਿਬ ਨੂੰ ਵੀ ਪੜ੍ਹ ਰਹੇ ਸਨ। ਇਹ ਜੋ ਬਾਣੀ ਸੁਖਾਂ ਦਾ ਦਾਨ ਦੇਣ ਵਾਲੀ ਹੈ, ਇਹਦਾ ਨਾਮ ਹੀ ਇਸੇ ਕਰਕੇ ਸੁਖਮਣੀ ਰੱਖਿਆ, ਭਾਵ ਕੇ ਸੁਖਾਂ ਦੀ ਮਣੀ। ਮਣੀ ਉਹ ਹੁੰਦੀ ਹੈ ਜਿਹੜੀ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਦੀ ਹੈ, ਤੇ ਜਿਹੜੀ ਸੁਖਾਂ ਦੀ ਮਣੀ ਹੈ ਉਹ ਸੁਖਾਂ ਦੀਆਂ ਸਾਰੀਆਂ ਆਸ਼ਾਵਾਂ ਨੂੰ ਪੂਰੀਆਂ ਕਰਦੀ ਹੈ। ਇਸ ਬਿਦ ਭਇਓ ਪ੍ਰਕਾਸ਼ ਦਿਨ ਤਰ ਚੀਰ ਸਰੀਰਾ, ਸ਼ਸਤਰ ਸਜੇ ਸਭ ਅੰਗ ਮੈਂ ਪ੍ਰਭ ਗੁਣੀ ਗਹੀਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਜਦੋਂ ਥੋੜਾ ਪ੍ਰਕਾਸ਼ ਹੋਇਆ, ਜਦੋਂ ਚਾਨਣ ਹੋਇਆ ਤੇ ਫਿਰ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੱਪੜਿਆਂ ਨੂੰ ਨਵਾਂ ਬਦਲਿਆ, ਦੁਬਾਰਾ ਹੋਰ ਕਿਸੇ ਕੱਪੜਿਆਂ ਨੂੰ ਧਾਰਨ ਕੀਤਾ। ਸ਼ਸਤਰ ਸਜੇ ਸਭ ਅੰਗ ਮੇ ਪ੍ਰਭ ਗੁਣੀ ਗਹੀਰਾ, ਜਿਹੜੇ ਸਤਿਗੁਰੂ ਗੋਬਿੰਦ ਸਿੰਘ ਜੀ ਗੁਣਾਂ ਦੇ ਗਹੀਰ ਨੇ, ਜਿਹੜੇ ਗਹਿਰੇ ਖਜ਼ਾਨੇ ਨੇ ਸਤਿਗੁਰੂ ਜੀ ਗੁਣਾਂ ਦੇ, ਉਹਨਾਂ ਨੇ ਫਿਰ ਹਥਿਆਰਾਂ ਨੂੰ ਆਪਣੇ ਸਰੀਰ ਦੇ ਉੱਤੇ ਧਾਰਨ ਕੀਤਾ। ਹੋਤੇ ਜੋ ਨਰ ਪ੍ਰਧਾਨ ਤੇ ਰਾਣੀ ਸੋ ਪਠਾਏ, ਬੇਨਤੀ ਕਰ ਆਨੋ ਪ੍ਰਭੂ ਸਿੱਖ ਜੁਤ ਸਮੁਦਾਏ। ਦੂਸਰੀ ਤਰਫੋਂ ਰਾਣੀ ਨੇ ਆਪਣੇ ਪ੍ਰਧਾਨ ਆਦਮੀਆਂ ਨੂੰ ਕੱਲਿਆ ਹੈ ਕਿ ਜਾਓ ਬੇਨਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਮੇਤ ਉਹਨਾਂ ਦੇ ਸਿੱਖਾਂ ਦੇ ਮਹਿਲ ਦੇ ਵਿੱਚ ਬੁਲਾ ਕੇ ਲਿਆਓ। ਗਏ ਚੌਂਪ ਜੁਤ ਦਰਸ ਕਰ ਪਗ ਬੰਧਨ ਠਾਨੀ, ਮਹਾਰਾਜ ਅੰਤਰ ਦੁਰਗ ਪਰਿਖਤ ਹੈ ਰਾਣੀ। ਰਾਣੀ ਦੇ ਆਦਮੀ ਪਹੁੰਚੇ ਨੇ, ਬੜੀ ਖੁਸ਼ੀ ਨੂੰ ਧਾਰਨ ਕਰਕੇ ਉਹ ਸਤਿਗੁਰਾਂ ਦੇ ਕੋਲ ਪਹੁੰਚੇ ਨੇ। ਜਾ ਕੇ ਦਰਸ਼ਨ ਕੀਤਾ, ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀਆਂ ਤੇ ਫਿਰ ਬੇਨਤੀ ਕਰਦੇ ਨੇ, ਮਹਾਰਾਜ ਅੰਤਰ ਦੁਰਗ ਪ੍ਰੀਖਤ ਰਾਣੀ ਪਾਵ ਕੇ, ਹੇ ਮਹਾਰਾਜ ਜੀ, ਹੇ ਸਤਿਗੁਰੂ ਜੀ, ਕਿਲੇ ਦੇ ਅੰਦਰ ਜਿਹੜੀ ਸਾਡੀ ਰਾਣੀ ਹੈ ਉਹ ਤੁਹਾਡੇ ਆਉਣ ਦੀ ਪ੍ਰਤੀਕਸ਼ਾ ਕਰ ਰਹੀ ਹੈ, ਉਡੀਕ ਕਰ ਰਹੀ। ਨਾਨਾ ਭੋਜਨ ਤਿਆਰ ਹੈ ਕਰੁਣਾ ਅਬ ਕੀ ਜੈ, ਦਾਸਣ ਕੀ ਆਸ਼ਾ ਪੁਰੋ ਉਰੇ ਆਨੰਦ ਦੀਜੈ। ਕਹਿੰਦੇ ਨੇ ਕਿ ਅਨੇਕਾਂ ਪ੍ਰਕਾਰ ਦੇ ਜਿਹੜੇ ਪਕਵਾਨ ਨੇ ਉਹ ਸੱਚੇ ਪਾਤਸ਼ਾਹ ਤਿਆਰ ਹੋ ਚੁੱਕੇ ਨੇ, ਤੁਸੀਂ ਹੁਣ ਦਇਆ ਨੂੰ ਧਾਰਨ ਕਰੋ, ਦਾਸਾਂ ਦੀ ਆਸ਼ਾ ਨੂੰ ਪੂਰਿਆਂ ਕਰੋ ਤੇ ਆਨੰਦ ਦਿਓ ਸਾਰਿਆਂ ਨੂੰ, ਅੰਦਰ ਚੱਲੋ। ਉਠ ਕਰ ਗਮਨ ਸ੍ਰੀ ਪ੍ਰਭ ਲੈ ਸਿੱਖ ਸਮੁਦਾਏ, ਦਇਆ ਰਾਮ ਨੰਦ ਚੰਦ ਕੋ ਤ੍ਰੈ ਪ੍ਰਾਤ ਬੁਲਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੇਨਤੀ ਨੂੰ ਪ੍ਰਵਾਨ ਕਰਕੇ ਸਤਿਗੁਰੂ ਜੀ ਉੱਠ ਕੇ ਚੱਲ ਪਏ ਨੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪ੍ਰਮੁੱਖ ਨਿਕਟਵਰਤੀ ਸੇਵਕਾਂ ਨੂੰ ਆਪਣੇ ਨਾਲ ਅੰਦਰ ਜਾਣ ਦਾ ਹੁਕਮ ਦਿੱਤਾ। ਕਵੀ ਜੀ ਲਿਖਦੇ ਨੇ, ਦਇਆ ਰਾਮ ਨੰਦ ਚੰਦ ਕੋ ਤ੍ਰੈ ਪ੍ਰਾਤ ਬੁਲਾਏ। ਦਇਆ ਰਾਮ ਨੂੰ, ਨੰਦ ਚੰਦ ਨੂੰ ਤੇ ਆਪਣੇ ਤਿੰਨੇ ਭੂਆ ਦੇ ਪੁੱਤਰਾਂ ਭਰਾਵਾਂ ਨੂੰ ਸਤਿਗੁਰਾਂ ਨੇ ਨਾਲ ਲਿਆ। ਨਾਮ ਮਾਹਰੀ ਚੰਦ ਜਸ ਅਰ ਗੰਗਾ ਰਾਮ, ਚੰਦ ਗੁਲਾਬ ਸੁਤੀ ਸਰੋ ਜਿਨ ਤਨ ਅਭੀਰਮ। ਹੁਣ ਭਾਵੇਂ ਕਿ ਪੰਜ ਭਰਾ ਸਨ, ਜਿਨ੍ਹਾਂ ਦੇ ਵਿੱਚੋਂ ਦੋ ਭਰਾ ਸ਼ਹੀਦ ਹੋ ਚੁੱਕੇ ਨੇ, ਸੰਗੋ ਸ਼ਾਹ ਤੇ ਜੀਤਮਲ ਸ਼ਹਾਦਤ ਨੂੰ ਪ੍ਰਾਪਤ ਹੋ ਗਏ ਨੇ, ਇਸ ਕਰਕੇ ਬਾਕੀ ਮਾਹਰੀ ਚੰਦ, ਗੰਗਾ ਰਾਮ, ਗੁਲਾਬ ਚੰਦ ਇਹ ਜਿਹੜੇ ਤਿੰਨ ਭਰਾ ਨੇ ਇਹ ਬਾਕੀ ਬਚੇ ਨੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਨਾਲ ਲਿਆ ਹੈ। ਕਵੀ ਜੀ ਲਿਖਦੇ ਨੇ, ਤਨ ਅਭਿਰਾਮ, ਇਹਨਾਂ ਤਿੰਨਾਂ ਦੇ ਬਹੁਤ ਵਧੀਆ ਤੇ ਸੁੰਦਰ ਸਰੀਰ ਨੇ। ਇਤਿਆਦਿਕ ਸਭ ਸੰਗ ਲੈ ਗੁਰ ਦੁਰਗ ਪਰਵੇਸ਼ੇ, ਉਠ ਰਾਣੀ ਆ ਗੈ ਆਈ ਹਿਤ ਮਾਨ ਵਸ਼ੇਸ਼ੇ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਆਪਣੇ ਨਾਲ ਦੇ ਸਿੱਖਾਂ ਨੂੰ ਨਾਲ ਲੈ ਕੇ ਕਿਲੇ ਦੇ ਅੰਦਰ ਪ੍ਰਵੇਸ਼ ਕੀਤਾ ਹੈ। ਆਦਰ ਸਤਿਕਾਰ ਦੇ ਵਾਸਤੇ ਰਾਣੀ ਉੱਠ ਕੇ ਖੜੀ ਹੋ ਗਈ ਤੇ ਮਾਨ ਦੇ ਨਾਲ ਸਨਮਾਨ ਕਰਕੇ ਲੈਣ ਦੇ ਵਾਸਤੇ ਅੱਗੇ ਪਹੁੰਚੀ। ਚਰਨ ਕਮਲ ਪਰ ਪੁੱਤਰ ਕੋ ਸਿਰ ਦੀਨ ਟਿਕਾਈ, ਪੌਣੇ ਅਭਿਬੰਧਨ ਆਪ ਕਰ ਪਿਖ ਮੁਖ ਹਰ ਖਾਈ। ਨਾਲੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਰਾਣੀ ਨੇ ਆਪ ਮੱਥਾ ਟੇਕਿਆ, ਨਾਲੇ ਆਪਣੇ ਪੁੱਤਰ ਦਾ ਜਿਹੜਾ ਮੱਥਾ ਹੈ ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਟਿਕਵਾਇਆ। ਬਹੁਤ ਜ਼ਿਆਦਾ ਆਦਰ ਮਾਣ ਕਰਕੇ ਸਤਿਗੁਰਾਂ ਦਾ ਦਰਸ਼ਨ ਕਰਕੇ ਖੁਸ਼ ਹੋਈ। ਫਰਸ਼ ਕਰੇ ਬਹੁ ਭਾਂਤ ਕੇ ਘਰ ਵਿਖੇ ਬਿਸਾਲਾ, ਇੱਕ ਚੌਂਕੀ ਸੁੰਦਰ ਡਸੀ ਆਸਣ ਸ਼ੁਭ ਡਾਲਾ। ਬਹੁਤ ਸੋਹਣੀ ਜਿਹੜੀ ਵਿਛਾਈ ਹੈ ਉਹ ਕੀਤੀ ਗਈ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਛਾਈ ਦੇ ਉੱਤੇ ਇੱਕ ਬਹੁਤ ਸੁੰਦਰ ਚੌਂਕੀ ਡਾਈ ਗਈ ਸੀ, ਜਿਸ ਚੌਂਕੀ ਦੇ ਉੱਤੇ ਬਹੁਤ ਸੁੰਦਰ ਆਸਣ ਪਾਇਆ ਸੀ। ਕਰੇ ਬਿਠਾਵਣ ਤਹ ਪ੍ਰਭ ਟਿਗ ਅਪਰ ਬਿਠਾਏ, ਹਿਤ ਆਹਾਰ ਚੌਂਕੀ ਦੁਤੀ ਡਾਸੀ ਅਗਵਾਏ। ਕਵੀ ਜੀ ਲਿਖਦੇ ਨੇ ਕਿ ਜਿਹੜੀ ਚੌਂਕੀ ਪਹਿਲਾਂ ਹੀ ਤਿਆਰ ਕਰਕੇ ਰੱਖੀ ਹੋਈ ਸੀ, ਅਰਜ ਕਰਕੇ ਸਤਿਗੁਰਾਂ ਨੂੰ ਉਸ ਚੌਂਕੀ ਦੇ ਉੱਤੇ ਬਿਠਾ ਦਿੱਤਾ। ਸਤਿਗੁਰਾਂ ਦੇ ਜਿਹੜੇ ਨਿਕਟਵਰਤੀ ਦਾਸ ਸਨ ਉਹ ਸਤਿਗੁਰਾਂ ਦੇ ਆਸੇ ਪਾਸੇ ਬੈਠ ਗਏ। ਹਿਤ ਆਹਾਰ ਚੌਂਕੀ ਦੁਤੀ ਡਾਸੀ ਅਗਵਾਏ। ਇਸ ਤੋਂ ਇਲਾਵਾ ਕਿਉਂਕਿ ਪ੍ਰਸ਼ਾਦਾ ਛਕਾਉਣਾ ਹੈ, ਇਸ ਕਰਕੇ ਇੱਕ ਹੋਰ ਜਿਹੜੀ ਚੌਂਕੀ ਹੈ ਉਹ ਸਤਿਗੁਰਾਂ ਦੇ ਅੱਗੇ ਲਿਆ ਕੇ ਡਾ ਦਿੱਤੀ ਗਈ। ਪਖ ਭੋਜ ਭੋਜਨ ਕੇ ਲੇਹਜ ਅਰ ਚੋਸਾ, ਨਿਕਟ ਬੈਠ ਰਾਣੀ ਤਵੈ ਸ਼ੁਭ ਥਾਰ ਪਰੋਸਾ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰ ਪ੍ਰਕਾਰ ਦਾ ਭੋਜਨ ਤਿਆਰ ਕੀਤਾ ਸੀ ਜਿਹੜਾ ਕਿ ਪਰੋਸਿਆ ਗਿਆ। ਭਖ ਭੋਜ ਲੇਹ ਤੇ ਚੋਸਾ ਇਹ ਚਾਰ ਪ੍ਰਕਾਰ ਦਾ ਭੋਜਨ ਮੰਨਿਆ ਜਾਂਦਾ ਜਿਸ ਤਰ੍ਹਾਂ ਕਿ ਖਾਣੇ ਦੇ 6 ਰਸ ਮੰਨੇ ਜਾਂਦੇ ਨੇ ਇਸੇ ਤਰ੍ਹਾਂ ਭੋਜਨ ਦੇ 4 ਪ੍ਰਕਾਰ ਮੰਨੇ ਜਾਂਦੇ ਨੇ ਚਾਰਾਂ ਪ੍ਰਕਾਰ ਦਾ ਜਿਹੜਾ ਭੋਜਨ ਸੀ ਇਹ ਕਵੀ ਜੀ ਲਿਖਦੇ ਨੇ ਕਿ ਰਾਣੀ ਨੇ ਆਪਣੇ ਹੱਥਾਂ ਦੇ ਨਾਲ ਇੱਕ ਥਾਲੇ ਦੇ ਵਿੱਚ ਪਰੋਸਿਆ ਦਿਜ ਤੇ ਸੋਯੋ ਚਵਾਇ ਕੈ ਆਨਿਓ ਤਤ ਕਾਲਾ ਅਗਰ ਧਰਿਓ ਸਤ ਗੁਰੂ ਕੇ ਧਰ ਪਾਓ ਬਿਸਾਲਾ ਰਾਣੀ ਨੇ ਥਾਲਾ ਪਰੋਸਿਆ ਹੈ ਭੋਜਨ ਨੂੰ ਪਾ ਕੇ ਫੇਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਡਿਤ ਦੇ ਹੱਥੋਂ ਉਹ ਥਾਲਾ ਚੁਕਵਾ ਕੇ ਲਿਆਂਦਾ ਗਿਆ ਤੇ ਪੰਡਿਤ ਨੇ ਸਤਿਗੁਰਾਂ ਦੇ ਅੱਗੇ ਉਹ ਥਾਲਾ ਪ੍ਰੇਮ ਭਾਵਨਾ ਦੇ ਨਾਲ ਰੱਖਿਆ ਸੂਪਕਾਰ ਕਰ ਸ਼ੀਘ੍ਰਤਾ ਸਭ ਕੇਰ ਅਗਾਰੀ ਥਾਰ ਪਰੋਸੇ ਅਗਰ ਤਰ ਬਹੁ ਦੇਹ ਆਹਾਰੀ ਇਸ ਤੋਂ ਇਲਾਵਾ ਜਿਹੜੇ ਸੂਪਕਾਰ ਸਨ ਜਿਹੜੇ ਲਾਂਗਰੀ ਸਨ ਜਿਹੜੇ ਰਾਣੀ ਦੇ ਰਸੋਈਏ ਸਨ ਉਹਨਾਂ ਨੇ ਬੜੀ ਕਾਹਲੀ ਦੇ ਨਾਲ ਸਾਰਿਆਂ ਦੇ ਅੱਗੇ ਥਾਲੇ ਪਰੋਸ ਪਰੋਸ ਕੇ ਖਾਣੇ ਦੇ ਰੱਖ ਦਿੱਤੇ ਅਚਵਣ ਲਾਗੇ ਸਾਧ ਗਣ ਰਾਣੀ ਹੋਏ ਠਾਂਡੀ ਕਰਤ ਬੀਜ ਨਾ ਆਪ ਹੀ ਬਹੁ ਸ਼ਰਧਾ ਬਾਡੀ ਸਤਿਗੁਰਾਂ ਦੇ ਸਮੇਤ ਸਾਰੇ ਦੇ ਸਾਰੇ ਉਹਨਾਂ ਪਕਵਾਨਾਂ ਨੂੰ ਛਕਣ ਲੱਗੇ ਨੇ ਰਾਣੀ ਸਤਿਗੁਰਾਂ ਦੇ ਲਾਗੇ ਖਲੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੱਖਾ ਚੱਲਣ ਲੱਗੇ ਮਨ ਦੇ ਵਿੱਚ ਬਹੁਤ ਜ਼ਿਆਦਾ ਸ਼ਰਧਾ ਵਧੀ ਮਾਦਰ ਸਲਵਣ ਸੋਮਲ ਬਿਦ ਪੁਣ ਤਿਕਤ ਕਖਾਇਆ ਸਵਾਦ ਲੱਗੇ ਬਹੁ ਪਾਂਤ ਕੇ ਅਤ ਰੁਚ ਕਰ ਖਾਇਆ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਿੱਠੇ ਪਕਵਾਨ ਨੇ ਲੂਣ ਵਾਲੇ ਪਕਵਾਨ ਨੇ ਇਸ ਤੋਂ ਇਲਾਵਾ ਬਹੁਤੇ ਤਰ੍ਹਾਂ ਦੇ ਸੋ ਅਮਲ ਨੇ ਸੋਮਲ ਤੋਂ ਭਾਵ ਉਹਨਾਂ ਖਾਣਿਆਂ ਤੋਂ ਹੈ ਜਿਹੜੇ ਕਿ ਖੱਟੇ ਹੁੰਦੇ ਨੇ ਅੱਗੇ ਲਿਖਦੇ ਨੇ ਪੁਣ ਤਿਕਤ ਫੇਰ ਬਹੁਤੇ ਜ਼ਿਆਦਾ ਤਿੱਖੇ ਨੇ ਭਾਵ ਕੇ ਬੜੇ ਕਰਾਰੇ ਨੇ ਉਹ ਜਿਹੜੇ ਪਕਵਾਨ ਨੇ ਉਹ ਵੀ ਸ਼ਾਮਲ ਨੇ ਇਸ ਤੋਂ ਇਲਾਵਾ ਕਖਾਇਆ ਕਖਾਇਆ ਆਖਿਆ ਜਾਂਦਾ ਉਹਨਾਂ ਪਕਵਾਨਾਂ ਨੂੰ ਜਿਹੜੇ ਕਿ ਥੋੜੀ ਕੜੱਤਨ ਦੇ ਵਿੱਚ ਹੁੰਦੇ ਨੇ ਜਿਹੜੇ ਕਿ ਕਸੈਲੇ ਹੁੰਦੇ ਨੇ ਜੇਕਰ ਆਪਾਂ ਖਾਣੇ ਦੇ ਵਿੱਚ ਕਰੇਲੇ ਦੀ ਸਬਜ਼ੀ ਨੂੰ ਲਿਆ ਜਾਵੇ ਭਾਵ ਕਿ ਜੇਕਰ ਕਰੇਲੇ ਦਾ ਜ਼ਿਕਰ ਕੀਤਾ ਜਾਵੇ ਉਹ ਸਵਾਦ ਵੀ ਬੜਾ ਹੁੰਦਾ ਪਰ ਥੋੜਾ ਕੌੜਾ ਹੁੰਦਾ ਥੋੜਾ ਕਸੈਲਾ ਹੁੰਦਾ ਇਸ ਕਰਕੇ ਹੋ ਸਕਦਾ ਕਿ ਕਰੇਲੇ ਆਦਿਕ ਦੀ ਸਬਜ਼ੀ ਵੀ ਸ਼ਾਮਲ ਹੋਵੇ ਹੁਣ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਸਵਾਦ ਲਗੇ ਬਹੁ ਭਾਂਤ ਕੇ ਅਤ ਰੁਚੀ ਕਰ ਖਾਇਆ ਭਾਵ ਕੇ ਜਿੰਨੇ ਵੀ ਪਕਵਾਨ ਬਣੇ ਹੋਏ ਸਨ ਉਹ ਸਾਰਿਆਂ ਨੂੰ ਬਹੁਤ ਜ਼ਿਆਦਾ ਸਵਾਦ ਲੱਗੇ ਨੇ ਇਸ ਕਰਕੇ ਰੁਚੀ ਦੇ ਨਾਲ ਸਾਰਿਆਂ ਨੇ ਪ੍ਰਸ਼ਾਦ ਪਾਣੀ ਨੂੰ ਛਕਿਆ ਸਕਲ ਸਰਾਂ ਹੈ ਅਚਵ ਕਰ ਸ਼ੁਭ ਬਣਿਓ ਹਾਰਾ ਤ੍ਰਿਪਤਾਏ ਜਲ ਸੀਤ ਪਿਆ ਕਰ ਬਦਨ ਪਖਾਰਾ ਛਕਣ ਤੋਂ ਬਾਅਦ ਸਾਰਿਆਂ ਨੇ ਹੀ ਭੋਜਨ ਦੀ ਬੜੀ ਸ਼ਲਾਘਾ ਕੀਤੀ ਹੈ ਕਿ ਬਹੁਤ ਸਵਾਦਮਈ ਪਕਵਾਨ ਬਣੇ ਸਨ ਸਾਰੇ ਦੇ ਸਾਰੇ ਛੱਕ ਕੇ ਤ੍ਰਿਪਤ ਹੋਏ ਨੇ ਪਾਣੀ ਪੀਤਾ ਹੈ ਠੰਡਾ ਪਾਣੀ ਪੀਤਾ ਹੈ ਸੀਤ ਪੀਏ ਭਾਵ ਕੇ ਠੰਡਾ ਜਲ ਛਕਿਆ ਫੇਰ ਹੱਥਾਂ ਤੇ ਮੂੰਹ ਨੂੰ ਧੋਤਾ ਭਾਵ ਕੇ ਚੁਲਾ ਆਦਿਕ ਸਤਿਗੁਰਾਂ ਨੇ ਕੀਤਾ ਥਾਤੀ ਲੇ ਕਰ ਦਰਬ ਕੀ ਗੁਰ ਧਾਰੇ ਅਗਵਾਏ ਪੁਣ ਨੰਦਨ ਕੋ ਹਾਥ ਗਏ ਚਰਨਨ ਪਰ ਪਾਏ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦ ਪਾਣੀ ਛਕ ਲਿਆ ਵਿਹਲੇ ਹੋ ਗਏ ਤੇ ਫੇਰ ਕਵੀ ਜੀ ਲਿਖਦੇ ਨੇ ਕਿ ਰਾਣੀ ਨੇ ਬਹੁਤੀ ਸਾਰੀ ਮਾਇਆ ਦੀ ਭਰੀ ਹੋਈ ਇੱਕ ਥੈਲੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖੀ ਤੇ ਦੁਬਾਰਾ ਫੇਰ ਆਪਣੇ ਪੁੱਤਰ ਦਾ ਹੱਥ ਫੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟਿਕਵਾਇਆ ਹੋਏ ਪ੍ਰਸੰਨ ਸਿਰ ਪ੍ਰਭ ਕਹਿਓ ਸਿਰ ਕੇਸ ਰੱਖੀ ਜੈ ਆਇਦ ਵਿਦਿਆ ਕੇ ਵਿਖੈ ਸੁਤ ਨਿਪੁੰਨ ਕਰੀ ਜੈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਪ੍ਰਸੰਨ ਹੋਏ ਸਤਿਗੁਰਾਂ ਨੇ ਰਾਣੀ ਨੂੰ ਆਖਿਆ ਕਿ ਤੇਰਾ ਇਹ ਜਿਹੜਾ ਲੜਕਾ ਹੈ ਇਹਦੇ ਸਿਰ ਦੇ ਉੱਤੇ ਕੇਸ ਰੱਖੋ ਪਾਪ ਕੇ ਵਾਲਾਂ ਨੂੰ ਰੱਖਿਆ ਜਾਵੇ ਆਇਦ ਵਿਦਿਆ ਕੇ ਵਿਖੈ ਸੁਤ ਨਿਪੁੰਨ ਕਰੀ ਜੈ ਇਸ ਤੋਂ ਇਲਾਵਾ ਰਾਣੀ ਨੂੰ ਸਤਿਗੁਰੂ ਜੀ ਹਦਾਇਤ ਕਰਦੇ ਨੇ ਤਾਕੀਦ ਕਰਦੇ ਨੇ ਕਿ ਹਥਿਆਰਾਂ ਦੀ ਵਿਦਿਆ ਦੇ ਵਿੱਚ ਆਪਣੇ ਲੜਕੇ ਨੂੰ ਬਹੁਤ ਜ਼ਿਆਦਾ ਨਿਪੁੰਨ ਕਰ। ਸੰਪਾਦਕ ਜੀ ਲਿਖਦੇ ਨੇ ਕਿ ਦੇਖੋ ਕੈਸੀ ਸ਼ੁਭ ਮਰਯਾਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ।
ਹਾਥ ਜੋਰ ਬੋਲੀ ਤਬੈ ਤੁਰਕਣ ਬਡ ਰਾਜਾ, ਖੁਣ ਸੈ ਦੁਸ਼ਟ ਬਿਲੋਕ ਕੈ ਕਰ ਦੇਹ ਕੋ ਕਾਜਾ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਹਥਿਆਰਾਂ ਦੀ ਵਿਦਿਆ ਸਿਖਾਈ ਜਾਵੇ, ਇਸ ਤੋਂ ਇਲਾਵਾ ਆਪਣੇ ਲੜਕੇ ਦੇ ਸਿਰ ਦੇ ਉੱਤੇ ਕੇਸ ਰਖਵਾ, ਤੇ ਰਾਣੀ ਕਹਿੰਦੀ ਹੈ ਹੱਥ ਜੋੜ ਕੇ ਕਿ ਸੱਚੇ ਪਾਤਸ਼ਾਹ ਤੁਰਕਾਂ ਦਾ ਬਹੁਤ ਜ਼ਿਆਦਾ ਵੱਡਾ ਜ਼ੋਰ ਹੈ, ਔਰੰਗਜ਼ੇਬ ਜਿਹੜਾ ਤੁਰਕਾਂ ਦਾ ਬਾਦਸ਼ਾਹ ਹੈ ਉਹ ਹਿੰਦੁਸਤਾਨ ਦਾ ਮਾਲਕ ਹੈ, ਖੁਣ ਸੈ ਦੁਸ਼ਟ ਬਿਲੋਕ ਕਹਿ ਕਰ ਦੇਹ ਕੋ ਕਾਜਾ। ਕਿਤੇ ਇਹ ਨਾ ਹੋਵੇ ਕਿ ਔਰੰਗਜ਼ੇਬ ਬਹੁਤ ਜ਼ਿਆਦਾ ਗੁੱਸਾ ਖਾ ਜਾਵੇ ਤੇ ਫਿਰ ਸਾਡੇ ਕਾਰਜ ਨੂੰ ਵਿਗਾੜ ਦੇਵੇ ਜੇਕਰ ਮੈਂ ਕੇਸ ਰੱਖਾਂਗੀ, ਕਿਉਂਕਿ ਉਹ ਤੇ ਸਾਰਿਆਂ ਨੂੰ ਮੁਸਲਮਾਨ ਹੀ ਬਣਾਉਣਾ ਚਾਹੁੰਦਾ।
ਪੁਨ ਫੁਰਮਾਇਓ ਸ੍ਰੀ ਗੁਰ ਨਹੀਂ ਮਾਨੋ ਤ੍ਰਾਸਾ, ਕੇਤਕ ਦਿਨਯਨ ਰਾਜ ਹੈ ਫਿਰ ਹੋਏ ਬਿਨਾਸ਼ਾ।
ਰਾਣੀ ਦੀ ਬੇਨਤੀ ਨੂੰ ਸੁਣ ਕੇ ਸਤਿਗੁਰਾਂ ਨੇ ਫਰਮਾਨ ਕੀਤਾ, ਹੁਕਮ ਕੀਤਾ, ਕਹਿੰਦੇ ਨੇ ਨਹੀਂ ਮਾਨੋ ਤ੍ਰਾਸਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰਕਾਂ ਦੇ ਕੋਲੋਂ ਡਰ ਮੰਨਣ ਦੀ ਕੋਈ ਲੋੜ ਨਹੀਂ ਹੈ। ਕਹਿੰਦੇ ਨੇ ਕੇਤਕ ਦਿਨਯਨ ਰਾਜ ਹੈ ਫਿਰ ਹੋਏ ਬਿਨਾਸ਼ਾ। ਸਤਿਗੁਰੂ ਜੀ ਕਹਿੰਦੇ ਨੇ ਕਿ ਲੰਮੇ ਸਮੇਂ ਤੱਕ ਇਹਨਾਂ ਦਾ ਰਾਜ ਬਰਕਰਾਰ ਨਹੀਂ ਰਹੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜਾ ਹੀ ਸਮਾਂ ਰਹਿੰਦਾ, ਇਸ ਤੋਂ ਬਾਅਦ ਇਹਨਾਂ ਦਾ ਰਾਜ ਖਤਮ ਹੋ ਜਾਏਗਾ।
ਤਉ ਜੇ ਰਾਖੋ ਕੇਸ ਕੇਤਕ ਦਿਨ ਆਨਾ, ਸਿੰਘ ਨਾਮ ਜਬ ਜੇ ਰੱਖੋ ਨਿਜ ਬੰਸ ਮਹਾਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸੀਂ ਤੈਨੂੰ ਤਾਂ ਇਹ ਗੱਲ ਕਹਿ ਰਹੇ ਹਾਂ ਕਿ ਕੇਸ ਰੱਖਣ ਦਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ, ਕਿਉਂਕਿ ਥੋੜੇ ਸਮੇਂ ਤੋਂ ਬਾਅਦ ਰਾਜ ਦੀ ਤਬਦੀਲੀ ਹੋ ਜਾਣੀ ਹੈ।
ਸਿੰਘ ਨਾਮ ਅਬ ਜੇ ਰੱਖੋ ਨਿਜ ਬੰਸ ਮਹਾਨਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਿਆਂ ਸਿੰਘਾਂ ਦਾ ਰਾਜ ਹੋਣ ਵਾਲਾ ਹੈ, ਤੇ ਸਿੰਘਾਂ ਦੇ ਰਾਜ ਦੇ ਵਿੱਚ ਨਾਵਾਂ ਦੇ ਪਿੱਛੇ ਸਿੰਘ ਸ਼ਬਦ ਵੀ ਜੋੜਿਆ ਜਾਵੇਗਾ। ਇਸ ਕਰਕੇ ਆਪਣੇ ਪੁੱਤਰ ਦੇ ਨਾਮ ਦੇ ਪਿੱਛੇ ਸਿੰਘ ਸ਼ਬਦ ਵੀ ਜੋੜਨਾ ਹੈ, ਇਸ ਤੋਂ ਇਲਾਵਾ ਸਿਰ ਦੇ ਉੱਤੇ ਕੇਸ ਵੀ ਰੱਖਣੇ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਨੇ, ਆਉਣ ਵਾਲੇ ਸਮੇਂ ਨੂੰ ਜਾਣਨ ਵਾਲੇ ਨੇ ਕਿ ਮੈਂ ਕੀ ਖੇਡ ਵਰਤਾਉਣੀ ਹੈ। ਸਤਿਗੁਰਾਂ ਨੇ ਖਾਲਸਾ ਪੰਥ ਸਾਜਿਆ, ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਵਾਂ ਦੇ ਪਿੱਛੇ ਸਿੰਘ ਸ਼ਬਦ ਜੋੜਿਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਜੇ ਇਹ ਕੁਝ ਵੀ ਨਹੀਂ ਕੀਤਾ। ਪਹਿਲਾਂ ਹੀ ਉਸ ਨੂੰ ਇਹ ਹਦਾਇਤ ਕਰ ਰਹੇ ਨੇ ਕਿ ਸਾਡੇ ਖਾਲਸੇ ਦਾ ਰਾਜ ਹੋਵੇਗਾ, ਸਾਡੇ ਜਿਹੜੇ ਸਿੱਖ ਹੋਣਗੇ ਉਹਨਾਂ ਦੇ ਨਾਵਾਂ ਦੇ ਪਿੱਛੇ ਸਿੰਘ ਸ਼ਬਦ ਜੋੜਿਆ ਜਾਵੇਗਾ।
ਪੰਥ ਹਮਾਰੋ ਜਬ ਵਧੈ ਲੇ ਤੁਰਕਣ ਰਾਜੂ, ਰਾਖੇਂਗੇ ਤਬ ਕੇਸ ਇਹ ਸਰ ਹੈ ਸਭ ਕਾਜੂ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਪੰਥ ਸਾਡਾ ਜਿਹੜਾ ਅਸੀਂ ਰਚਨਾ ਹੈ ਉਹਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਰਕਾਂ ਤੋਂ ਰਾਜ ਲੈ ਲੈਣਾ ਹੈ।
ਰਾਖੇਂਗੇ ਤਬ ਕੇਸ ਇਹ ਸਰ ਹੈ ਸਭ ਕਾਜੂ,
ਭਾਵ ਕਿ ਉਸ ਤੋਂ ਬਾਅਦ ਜਿੰਨੇ ਵੀ ਸਿੱਖ ਹੋਣਗੇ ਉਹ ਸਾਰੇ ਦੇ ਸਾਰੇ ਕੇਸਾਧਾਰੀ ਹੋਣਗੇ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੱਕ ਜਿੰਨੇ ਵੀ ਗੁਰੂ ਘਰ ਦੇ ਸਿੱਖ ਬਣਦੇ ਰਹੇ ਉਹਨਾਂ ਦੇ ਵਿੱਚ ਇਹ ਲਾਜ਼ਮੀ ਨਹੀਂ ਸੀ ਕਿ ਸਾਰੇ ਕੇਸਾਧਾਰੀ ਹੀ ਹੋਣ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ ਫੇਰ ਛਕਾਇਆ, ਉਸ ਤੋਂ ਬਾਅਦ ਇਹ ਨਵੀਂ ਮਰਯਾਦਾ ਰੱਖੀ ਗਈ ਕਿ ਕੇਸ ਰੱਖਣੇ ਲਾਜ਼ਮੀ ਨੇ, ਭਾਵ ਕਿ ਰੋਮਾਂ ਦੀ ਕੋਈ ਕੇਸਾਂ ਦੀ ਵਿਦ ਵੀ ਨਹੀਂ ਕਰੇਗਾ, ਰੋਮਾਂ ਨੂੰ ਬਰਕਰਾਰ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਜਿਹੜਾ ਸਿੰਘ ਸ਼ਬਦ ਆਪਾਂ ਜੋੜਦੇ ਹਾਂ ਨਾਵਾਂ ਦੇ ਪਿੱਛੇ, ਇਹ ਵੀ ਰੀਤੀ ਉਸ ਤੋਂ ਬਾਅਦ ਕੀਤੀ ਗਈ। ਕੋਈ ਐਸੀ ਪਾਬੰਦੀ ਨਹੀਂ ਸੀ ਕਿ ਕੋਈ ਆਪਣੇ ਨਾਂ ਦੇ ਪਿੱਛੇ ਸਿੰਘ ਸ਼ਬਦ ਜੋੜੇ ਜਾਂ ਕਿ ਕੋਈ ਕੇਸ ਰੱਖੇ ਜਾਂ ਨਾ ਰੱਖੇ। ਇਸ ਤਰ੍ਹਾਂ ਦੀ ਮਰਯਾਦਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤਿਆਰ ਕੀਤੀ।
ਉਥਲ ਪੁਥਲ ਫਿਰ ਰਾਜ ਹੋਏ ਨਹੀਂ ਮਿਟੈ ਤੁਹਾਰੋ, ਤਬ ਬੰਸ ਮਿਲ ਖਾਲਸੇ ਸਗਰੇ ਸੁਖ ਤਾਰੋ।
ਹੁਣ ਰਾਣੀ ਨੇ ਪਹਿਲਾਂ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਮੈਂ ਇਹ ਵੀ ਤੁਹਾਡੇ ਚਰਨਾਂ ਦੇ ਵਿੱਚੋਂ ਵਰਦਾਨ ਲੈਣਾ ਚਾਹੁੰਦੀ ਹਾਂ ਕਿ ਮੇਰਾ ਜਿਹੜਾ ਰਾਜ ਹੈ ਉਹ ਬਰਕਰਾਰ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਦਾਨ ਦਿੰਦੇ ਨੇ ਕਿ ਰਾਜ ਦੀ ਤਬਦੀਲੀ ਹੋਵੇਗੀ, ਤੁਰਕਾਂ ਦਾ ਰਾਜ ਖਤਮ ਹੋਵੇਗਾ, ਖਾਲਸੇ ਦਾ ਰਾਜ ਹੋਵੇਗਾ, ਇਸ ਕਰਕੇ ਹੇਠਲੀ ਉਤਲੀ ਤੇ ਬੜੀ ਹੋਵੇਗੀ, ਨਹੀਂ ਮਿਟਿਆ ਤੁਮਾਰੋ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰਾ ਰਾਜ ਨਹੀਂ ਮਿਟੇਗਾ। ਤਬੈ ਬੰਸ ਮਿਲ ਖਾਲਸੇ ਸਗਰੇ ਸੁਖ ਧਾਰੋ, ਉਸ ਵੇਲੇ ਸਾਡੇ ਖਾਲਸੇ ਦੇ ਨਾਲ ਤੇਰੀ ਅੰਸ਼ ਮਿਲ ਜਾਏਗੀ ਤੇ ਫਿਰ ਸਾਰੇ ਸੁਖ ਹੋਣਗੇ। ਖੜਗ ਸਿਪਰ ਗੁਰ ਆਪਣੇ ਰਾਜ ਸੁਤ ਦੀਨੇ, ਗੁਰ ਸਥਾਨ ਰਚ ਕਰ ਰੱਖੋ ਪੂਜੋ ਹਿਤ ਪੀਨੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਇੱਕ ਢਾਲ ਤੇ ਆਪਣੀ ਇੱਕ ਤਲਵਾਰ ਚਾਹੀ ਕਿ ਮੈਂ ਰਾਣੀ ਦੇ ਪੁੱਤਰ ਨੂੰ ਦੇ ਦਿਆਂ। ਗੁਰ ਸਥਾਨ ਰਚ ਕਰ ਰੱਖੋ ਪੂਜੋ ਹਿਤ ਪੀਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਆਪਣੀ ਤਲਵਾਰ ਤੇ ਆਪਣੀ ਇੱਕ ਢਾਲ ਤੁਹਾਨੂੰ ਦੇਣਾ ਚਾਹੁੰਦਾ ਹਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਦੇ ਨਿਮਿਤ ਇੱਕ ਜਗ੍ਹਾ ਦੀ ਰਚਨਾ ਕਰੋ, ਇੱਕ ਜਗ੍ਹਾ ਬਣਾਓ, ਉਹਦੇ ਉੱਤੇ ਇਹਨਾਂ ਦੋਵਾਂ ਚੀਜ਼ਾਂ ਨੂੰ ਰੱਖਿਆ ਜਾਵੇ। ਪੁਰਵੋ ਮਨ ਕੀ ਕਾਮਨਾ ਸਗਰੇ ਸੁਖ ਪਾਵੋ, ਪੰਚਾਮ੍ਰਿਤ ਆਗੇ ਧਰੋ ਅਰਦਾਸ ਕਰਾਵੋ। ਸਤਿਗੁਰੂ ਜੀ ਆਪਣੀ ਤਲਵਾਰ ਤੇ ਢਾਲ ਉਹਨਾਂ ਨੂੰ ਦੇਣਾ ਚਾਹੁੰਦੇ ਨੇ, ਪਰ ਉਹਦੀ ਕਿਸ ਤਰ੍ਹਾਂ ਸਾਂਭ ਸੰਭਾਲ ਕਰਨੀ ਹੈ ਸਤਿਗੁਰੂ ਜੀ ਤਾਕੀਦ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਵੱਖਰੇ ਤੌਰ ਦੇ ਉੱਤੇ ਇੱਕ ਜਗ੍ਹਾ ਬਣਾਈ ਜਾਵੇ ਜਿਹਦੇ ਉੱਤੇ ਇਹਨਾਂ ਹਥਿਆਰਾਂ ਨੂੰ ਰੱਖਿਆ ਜਾਵੇ, ਔਰ ਇਸ ਤੋਂ ਇਲਾਵਾ ਕੜਾਹ ਪ੍ਰਸ਼ਾਦ ਧਰ ਕੇ ਅੱਗੇ ਅਰਦਾਸਾਂ ਜੇਕਰ ਕਰਿਆ ਕਰੋਗੇ ਤੇ ਤੁਹਾਡੇ ਮਨ ਦੀਆਂ ਕਾਮਨਾਵਾਂ ਵੀ ਪੂਰੀਆਂ ਹੋਣਗੀਆਂ। ਪੀਰ ਪਰੀ ਮਿਟ ਜਾਏ ਹੈ ਜੋ ਹੋਏ ਭਿਲਾਖਾ, ਸੋ ਪੂਰਨ ਤਹਿ ਹੋਏਗੀ ਨਿਤ ਹੋਏ ਹੈ ਰਾਖਾ। ਭਾਵ ਕੇ ਜੇਕਰ ਕਦੇ ਵੀ ਤੁਹਾਡੇ ਤੇ ਕੋਈ ਔਕੜ ਬਣ ਜਾਵੇ, ਜੇਕਰ ਇਸ ਤਰ੍ਹਾਂ ਅੱਗੇ ਹੋ ਕੇ ਬੇਨਤੀ ਕਰਿਆ ਕਰੋਗੇ ਤੇ ਉਹ ਬਿਪਤਾ ਤੋਂ ਖੁਲਾਸਾ ਹੋ ਜਾਏਗਾ। ਇਸ ਤੋਂ ਇਲਾਵਾ ਮਨ ਦੀ ਜਿਹੜੀ ਵੀ ਕਾਮਨਾ ਹੋਵੇਗੀ ਉਹ ਪੂਰਨ ਹੋਏਗੀ। ਸੋ ਪੂਰਨ ਤਹਿ ਹੋਏਗੀ ਨਿਤ ਹੋਏ ਹੈ ਰਾਖਾ। ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪੇ ਹੀ ਰੱਖਿਆ ਕਰਨਗੇ। ਸ਼ਸਤਰ ਤੁਸੀਂ ਆਪਣੇ ਘਰ ਦੇ ਵਿੱਚ ਟਿਕਾ ਕੇ ਰੱਖੋ, ਇਹਨਾਂ ਦੀ ਪੂਜਾ ਕਰੋ। ਗ੍ਰਹਿਣ ਕਰੋ ਗ੍ਰਹਿ ਰਾਖੀਐ ਸਨਮਾਨ ਸਮੇਤਾ, ਪੁਸ਼ਪ ਧੂਪ ਨਿਤ ਦੀਜੀਐ ਨਿਤ ਪਿਖੋ ਨਕੇਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਰਾਖਾ ਹੋਵੇਗਾ, ਇਸ ਕਰਕੇ ਇਹ ਜਿਹੜੇ ਹਥਿਆਰ ਨੇ ਇਹਨਾਂ ਨੂੰ ਤੁਸੀਂ ਗ੍ਰਹਿਣ ਕਰ ਲੋ, ਆਪਣੇ ਘਰ ਦੇ ਵਿੱਚ ਰੱਖੋ ਤੇ ਸਨਮਾਨ ਦੇ ਨਾਲ ਇਹਨਾਂ ਦਾ ਆਦਰ ਸਤਿਕਾਰ ਕਰਿਓ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਪੁਸ਼ਪ ਧੂਪ ਨਿਤ ਦੀਜੀਐ ਨਿਤ ਪਿਖੋ ਨਕੇਤਾ, ਭਾਵ ਕੇ ਫੁੱਲ ਚੜਾਉਣੇ ਨੇ। ਇਸ ਤੋਂ ਇਲਾਵਾ ਧੂਪ ਤਿਖਾ ਕੇ ਇਹਨਾਂ ਹਥਿਆਰਾਂ ਦੀ ਪੂਜਾ ਕਰਨੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਹਥਿਆਰਾਂ ਦਾ ਅਦਬ ਕਰਦੇ ਸਨ, ਬੜਾ ਸਤਿਕਾਰ ਕਰਦੇ ਸਨ। ਮੰਜੇ ਦੇ ਉੱਤੇ ਸਾਰਿਆਂ ਹਥਿਆਰਾਂ ਨੂੰ ਖਿਲਾਰ ਕੇ ਪੂਜਾ ਕੀਤੀ ਜਾਂਦੀ ਸੀ ਰਣ ਭੂਮੀ ਦੇ ਵਿੱਚ ਜਾਣ ਤੋਂ ਪਹਿਲਾਂ। ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨਾਲ ਇਹ ਵੀ ਬਚਨ ਕਰਦੇ ਨੇ ਕਿ ਅੱਜ ਕੱਲ ਤੇ ਅਸੀਂ ਹਥਿਆਰਾਂ ਦੇ ਉੱਤੇ ਬੱਚੇ ਹਗਾ ਲੈਂਦੇ ਹਾਂ, ਭਾਵ ਕੇ ਜੇਕਰ ਅੱਜ ਸਾਨੂੰ ਵੱਡੀ ਕਿਰਪਾਨ ਪਾਉਣ ਦਾ ਭਾਵੇਂ ਹੁਕਮ ਨਹੀਂ ਹੈ, ਪਰ ਕੇਸਾਂ ਦੇ ਵਿੱਚ ਛੋਟੀ ਕਿਰਪਾਨ ਤੇ ਹੁੰਦੀ ਹੈ, ਕੰਘਾ ਤੇ ਹੁੰਦਾ। ਇਸ ਕਰਕੇ ਭਾਵ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਇਹ ਹੈ ਕਿ ਕੰਘੇ ਦਾ ਛੋਟੀ ਕਿਰਪਾਨ ਦਾ, ਇਸ ਤਰ੍ਹਾਂ ਗੁਰੂ ਕੇ ਜਿਹੜੇ ਕਕਾਰ ਨੇ ਉਹਨਾਂ ਦਾ ਅਦਬ ਰੱਖਣਾ ਚਾਹੀਦਾ, ਸਤਿਕਾਰ ਰੱਖਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਅਸੀਂ ਆਪਣੇ ਮੂੰਹ ਦੇ ਲਾਗੇ ਕੋਈ ਬਦਬੋਦਾਰ ਚੀਜ਼ ਜਾਂ ਗੰਦੀ ਚੀਜ਼ ਨਹੀਂ ਲਿਆਉਣਾ ਚਾਹੁੰਦੇ, ਕਈ ਐਸੀਆਂ ਥਾਵਾਂ ਹੁੰਦੀਆਂ ਨੇ ਜਿੱਥੇ ਬਹੁਤ ਗੰਦਗੀ ਹੁੰਦੀ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੇਸ ਖਿਲਾਰ ਕੇ ਉੱਥੋਂ ਲੰਘਣਾ ਨਹੀਂ ਚਾਹੀਦਾ। ਇੱਕੋ ਜਿਹਾ ਦਰਜਾ ਸਤਿਗੁਰਾਂ ਨੇ ਦਿੱਤਾ, ਮੁੱਖ ਦੇ ਵਿੱਚ ਵੀ ਅੰਮ੍ਰਿਤ ਪਾਇਆ, ਕੇਸਾਂ ਦੇ ਵਿੱਚ ਵੀ ਅੰਮ੍ਰਿਤ ਪਾਇਆ। ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਿੰਨਾ ਤੁਸੀਂ ਆਪਣੇ ਮੂੰਹ ਦਾ ਖਿਆਲ ਰੱਖਦੇ ਹੋ ਕਿ ਅੰਦਰ ਮਾੜੀ ਚੀਜ਼ ਨਾ ਜਾਵੇ, ਇਸੇ ਤਰ੍ਹਾਂ ਕੇਸਾਂ ਦਾ ਵੀ ਅਦਬ ਰੱਖਿਆ ਕਰੋ, ਇਹਨਾਂ ਨੂੰ ਵੀ ਬੋਲ ਲੱਗਣ ਨਹੀਂ ਦੇਣੀ ਚਾਹੀਦੀ, ਇਹਨਾਂ ਖਿਆਲ ਰੱਖਣਾ ਚਾਹੀਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਮੈਂ ਤੁਹਾਨੂੰ ਦੋ ਹਥਿਆਰ ਦੇਣੇ ਨੇ, ਇਹਨਾਂ ਨੂੰ ਰੱਖਿਆ ਜਾਵੇ, ਇਹਨਾਂ ਦੀ ਪੂਜਾ ਹਮੇਸ਼ਾ ਕੀਤੀ ਜਾਵੇ। ਇਸ ਤੋਂ ਇਲਾਵਾ ਜਿਹੜੀ ਵੀ ਤੁਹਾਡੇ ਮਨ ਦੀ ਮੰਗ ਹੋਵੇਗੀ ਇਹ ਗੁਰੂ ਦੀ ਕਿਰਪਾ ਦੇ ਨਾਲ ਪੂਰੀ ਹੋਵੇਗੀ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਣੀ ਦੇ ਨਾਲ ਬਚਨ ਬਿਲਾਸ ਕਰ ਰਹੇ ਨੇ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ਼ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।